Thank you. ਸਾਹਿਬ ਕਹਿੰਦੇ ਖਿਆਲਾਂ ਨੂੰ ਬਾਹਰੋਂ ਰੋਕਣ ਦੀ ਖੇਤਰ ਕਰੇ ਪੂਰਾ ਧਿਆਨ ਸਾਹਿਬ ਨੂੰ ਚਾਰ ਲੱਗਦੇ ਉਸਨੂੰ ਦੁਬਾਰਾ ਸ਼ਬਦ ਬੋਲਦੇ ਰਹੋ ਕੰਨਾਂ ਨੂੰ ਸੁਣਨ ਵਿੱਚ ਲਗਾ ਕੇ ਰੱਖੋ ਨੇਤਰਾਂ ਨੂੰ ਗੁਰੂ ਜੀ ਦੇ ਧਿਆਨ ਵਿੱਚ ਨਜ਼ਰ ਰੱਖੋ ਬੁੱਧ ਨਾਲ ਵਿਚਾਰ ਕਰਨ ਜਾਵੋ ਜਦੋਂ ਇਉਂ ਕਰਾਂਗੇ ਮਨ ਇਕਾਗਰ ਹੋਏਗਾ ਮਨ ਸੀਜੇਗਾ ਇਹ ਜੀ ਇਕਾਗਰਤਾ ਪਟਕਾ ਦਾ ਛਿੰਨ ਕਰੋੜ ਕਰੋੜ ਅਸਮੇ ਜਗਦਾ ਪਾ ਸਕਦਾ ਪਰ ਮਨ ਦੀ ਸ਼ਾਂਤੀ ਪੀਸ ਆਫ ਮਾਇੰਡ ਜਿਸ ਦੇ ਵਾਸਤੇ ਸਰਦੇ ਰਾਜੇ ਇੰਦਰ ਜੈਸੇ ਵੀ ਬੇਤਾਬ ਹਨ ਮਨ ਦੇ ਪਿਤਾ ਵੀ ਤਰਸ਼ੀਨੀ ਪ੍ਰਾਪਤ ਹੁੰਦੀ ਹੈ ਕਿਉਂਕਿ ਸ਼ਾਂਤੀ ਦਾ ਆਨੰਦ ਸੁਖ ਦਾ ਸਮੁੰਦਰ ਤਾਂ ਹਰੇਕ ਦੇ ਅੰਦਰ ਹੀ ਹੈ ਪਰ ਗੈਰ ਹਾਜ਼ਰ ਹੈ ਤਾਂ ਮਨ ਹੈ ਮਨ ਬਾਹਰ ਦੌੜਿਆ ਫਿਰਦਾ ਹੈ ਸੋਮੇ ਨਾਲ ਆਨੰਦ ਦੇ ਸਾਗਰ ਨਾਲ ਟੱਚ ਨਹੀਂ ਹੁੰਦਾ ਉਹਦੇ ਵਿੱਚੋਂ ਸੁੱਖ ਨਹੀਂ ਖਿੱਚਣ ਜਾਣਦਾ ਉਹਦੇ ਵਿੱਚੋਂ ਆਨੰਦ ਨਹੀਂ ਪ੍ਰਾਪਤ ਕਰਨ ਜਾਣਦਾ ਜਿਸ ਕਰਕੇ ਇਹ ਦੁਖੀ ਪਰੇਸ਼ਾਨ ਅਸ਼ਾਂਤ ਰਹਿੰਦਾ ਜੇਕਰ ਇਸਨੂੰ ਇਹ ਵੱਲ ਆ ਜਾਏ ਇਹ ਸੂਝ ਤੇ ਸਮਝ ਪੈ ਜਾਵੇ ਇਹ ਹਰ ਵਕਤੀ ਅੱਛੇ ਪੈਰ ਚੋਂ ਸਰੀਰ ਆਨੰਦ ਵਿੱਚ ਮਸਰੂ ਰਹਿ ਸਕਦਾ ਹੈ ਸ਼ਾਂਤੀ ਰਹਿ ਸਕਦਾ ਹੈ ਆਨੰਦ ਰਹਿ ਸਕਦਾ ਹੈ ਸੋ ਉਸਦਾ ਉਪਾਅ ਇਹੀ ਹੈ ਵਾਹਿਗੁਰੂ ਦੇ ਚਰਨਾਂ ਵਿੱਚ ਮਨ ਨੂੰ ਜੋੜਨਾ ਬਾਣੀ ਦੁਆਰਾ ਕੀਰਤਨ ਦੁਆਰਾ ਸ਼ਰਨ ਦੁਆਰਾ ਸਤਸੰਗ ਵਿੱਚ ਵੈਸੇ ਤਾਂ ਕੀਰਤਨ ਦੁਆਰਾ ਤੇ ਵਿਚਾਰਾਂ ਦੁਆਰਾ ਹੀ ਮਨ ਜੁੜਿਆ ਇਸ ਦੇ ਵਿੱਚ ਇਸੇ ਆਸਾਨੀ ਨਾਲ ਮਨ ਜੁੜ ਜਾਂਦਾ ਹੈ ਔਰ ਅਭਿਆਸ ਦੁਆਰਾ ਕੁਝ ਦੇਰ ਦੀ ਮਿਹਨਤ ਨਾਲ ਉਹ ਅਵਸਥਾ ਪ੍ਰਾਪਤ ਹੁੰਦੀ ਹੈ ਕਰਦੇ ਆਓ ਆਪਣੇ ਮਨ ਨੂੰ ਸ਼ਾਂਤ ਔਰ ਸੁਖ ਦਿਓ ਅਤੇ ਕ੍ਰਿਸ਼ਨ ਦਾ ਕਰੋੜ ਕਰੋੜ ਨੇ ਜਨਤਾ ਫਲ ਉਸਦੀ ਵੀ ਪ੍ਰਾਪਤੀ ਕਰੋ ਇਸ ਵਾਸਤੇ ਹੀ ਸਾਡਾ ਇਤਨਾ ਪ੍ਰਚਾਰ ਹੈ ਆਇਓ ਨਹਾਲੇ ਉਤਰਾਨੀ ਆਇਓ ਆਇਓ ਨਹਾਲੇ ਧਾਰ ਕੇ ਚੁਰਾਸੀ ਦੇ ਗੇੜ ਵਿੱਚੋਂ ਕਈ ਜਨਮ ਗਏ ਕੀ ਪਤੰਗਾ ਤੇਈ ਜਨਮ ਗਜਮੀਨ ਤਰੰਗਾ ਤੇਈ ਜਨਮ ਪੰਖੀ ਸਰਪ ਹੋਇਓ ਤੇਈ ਜਨਮ ਹੈ ਵਰਦ ਜੋਇਓ ਮਾਨਸ ਤਨ ਤੋਂ ਪਹਿਲੇ ਸਖਤ ਰਾਸ਼ੀ ਲੱਗਦੀ ਆ ਜੂਨ ਦੀਆਂ ਤਕਲੀਫਾਂ ਉਠਾਈਆਂ। ਕਈ ਦਫ਼ਾ ਇਨਸਾਨ ਗੁਰੂ ਸ਼ਰਨ ਵਿੱਚ ਆ ਕੇ ਸਤਸੰਗ ਕਰਦਾ ਕਰਦਾ ਟੱਪਲਾ ਖਾ ਕੇ ਫਿਰ ਵੀ ਉਸੇ ਚੁਰਾਸੀ ਵਿੱਚ ਜਾ ਪੈਂਦਾ। ਸਤਿਗੁਰੂ ਨਾਨਕ ਦੇਵ ਮਹਾਰਾਜ ਸਿਆਲਕੋਟ ਤੇ ਬਾਹਰ ਬੈਠੇ ਹਨ, ਮਰਦਾਨਾ ਕੀਰਤਨ ਕਰ ਚੁੱਕਾ। ਸਿਆਲਕੋਟ ਦੇ ਵਿੱਚ ਹਮਜ਼ਾ ਗਾਉਂ ਸਨਾਨ ਕਰਕੇ ਛੁੱਟੀ ਰਹਿੰਦਾ ਹੈ। ਸ਼ਹਿਰ ਸਿਆਲਕੋਟ ਵਿੱਚ ਇੱਕ ਸੇਠ, ਬਹੁਤ ਵੱਡਾ ਸੇਠ, ਜਿਸਦੇ ਪੁੱਤਰ ਨਹੀਂ ਸੀ, ਔਲਾਦ ਨਾ ਹੋਣ ਕਰਕੇ ਨੇ ਬੜੇ ਯਤਨ ਕੀਤੇ ਕਿ ਹਮਜ਼ਾ ਗਾਉਂ ਪਾਸ ਗਿਆ। ਪ੍ਰਾਰਥਨਾ ਕੀਤੀ, ਉਹਨੇ ਕਿਹਾ, ਕਹਿਣ ਲੱਗਾ, ਜੇ ਤੂੰ ਇੱਕ ਪੁੱਤਰ ਸਾਨੂੰ ਦੇ ਜਾਵੇ ਤੇਰੇ ਦੋ ਹੋ ਜਾਣ। ਤੋ ਕਹਿਣ ਲੱਗਾ, ਅੱਛਾ ਚਲੋ ਤੁਹਾਨੂੰ ਦੇ ਜਾਵਾਂਗਾ। ਐਸਾ ਹੀ ਹੋਇਆ, ਦੋ ਪੁੱਤਰ ਉਸਦੇ ਹੋ ਗਏ। ਪਰ ਹੁਣ ਉਹ ਇਸਲਾਮ ਦਾ ਬੰਦਾ ਮੁਸਲਮਾਨ ਹੈ ਤੇ ਉਹ ਵਿਸ਼ੇਸ਼ ਖੱਤਰੀ ਹੈ, ਸੋਚਦਾ ਹੈ ਕਿ ਜੇ ਮੈਂ ਆਪਣਾ ਪੁੱਤਰ ਨੂੰ ਦੇ ਦਿੱਤਾ, ਮੁਸਲਮਾਨ ਬਣਾ ਦਿੱਤਾ ਤਾਂ ਚੰਗੀ ਗੱਲ ਨਹੀਂ, ਸਾਡਾ ਇਮਾਨ ਇਹ ਇਜਾਜ਼ਤ ਨਹੀਂ ਦਿੰਦਾ ਹੈ। ਭਾਵੇਂ ਇਹਨਾਂ ਦੇ ਬਚਨ ਨਾਲ ਹੀ ਐਸਾ ਹੋਇਆ ਤੇ ਠੀਕ ਗੱਲ ਨਹੀਂ। ਉਹ ਕਹਿਣ ਲੱਗਾ, ਪੀਰ ਜੀ ਜੋ ਕੁਛ ਕਰੋ ਪਰ ਮੈਂ ਦੇਣ ਨੂੰ ਤਿਆਰ ਹਾਂ, ਤੁਹਾਨੂੰ ਪਦਾਰਥ ਲਓ, ਪਰ ਇਹ ਗਲਤ ਨਹੀਂ ਰਹਿਣਗੇ। ਕਹਿਣਗਾ, ਨਹੀਂ, ਅਗਰ ਪੁੱਤਰ ਨਾ ਦੇਗਾ ਮੈਂ ਸਾਰੇ ਸ਼ਹਿਰ ਨੂੰ ਗਰਕ ਕਰ ਦਿਆਂ, ਸਾਰੇ ਸ਼ਹਿਰ ਨੂੰ। ਫਿਰ ਉਹ ਕਹਿਣਗੇ, ਪੁੱਤਰ ਇਹ ਤਾਂ ਬੜੀ ਔਖੀ ਗੱਲ ਹੈ, ਮੈਂ ਹਿੰਦੂ ਹੋ ਕੇ ਆਪਣੇ ਬੱਚੇ ਨੂੰ ਮਾਂ ਬਣਾ ਦਿਆਂ, ਇਹ ਨਹੀਂ ਮੈਂ ਚਾਹੁੰਦਾ, ਮੇਰੀ ਜ਼ਮੀਰ ਇਜਾਜ਼ਤ ਨਹੀਂ ਦਿੰਦੀ। ਉਹ ਸੰਭਵ ਜਿੰਨਾ ਕੁਛ ਕਹਾਂ ਮੈਂ ਤੁਹਾਨੂੰ ਦੇਣ ਨੂੰ ਤਿਆਰ। ਉਹ ਕਹਿੰਦੇ, ਉਹ ਪੀਰ ਵੀ ਹੱਥ ਤੋਂ ਲਿਆ, ਕਹਿਣਗੇ ਨਹੀਂ, ਜਾਂ ਤਾਂ ਬੱਚਾ ਦੇ ਨਹੀਂ, ਫਿਰ ਮੈਂ ਐਸਾ ਕਰਾਂਗਾ, ਕਹਿਣਾ ਕੁਛ ਕਰ ਲਓ, ਮੈਂ ਆਪਣੇ ਬੱਚੇ ਨੂੰ ਆਪਣੇ ਧਰਮ ਤੋਂ। ਉਸਨੇ ਚਿੱਲਾ ਆਰੰਭ ਲਿਆ, ਇੱਕ ਮੱਠ ਵਿੱਚ ਬੈਠ ਕੇ ਇੱਕ ਜੌਂ ਰੋਜ਼ ਖਾਣਾ ਔਰ ਕੁਛ ਆਰਾਧਨਾ ਕਰਨੀ, ਐਸੀ ਆਰੰਭ ਕਰ ਦਿੱਤੀ। 40 ਦਿਨ ਜਦੋਂ ਹੋ ਜਾਣਗੇ ਉਸ ਮੌਕੇ ਸਾਰਾ ਸ਼ਹਿਰ ਗਰਕ ਹੋ ਜਾਏਗਾ। ਇਹ ਇਸਨੇ ਧਾਰਨਾ ਧਾਰ ਕੇ ਉੱਥੇ ਬੈਠ ਕੇ ਇਹ ਆਰੰਭਣਾ ਕਰ ਦਿੱਤੀ। ਗੁਰੂ ਨਾਨਕ ਜੀ ਭਾਈ ਬਾਲੇ ਮਰਦਾਨੇ ਨੂੰ ਕਹਿਣ ਲੱਗੇ, ਭਾਈ ਬਾਲਾ ਮਰਦਾਨਾ, ਰੱਬ ਦੀ ਖਲਕ ਤੇ ਬੜਾ ਕਹਿਰ ਹੋਣ ਵਾਲਾ ਹੈ, ਬਹੁਤ ਬੁਰੀ ਬਾਤ ਹੈ, ਐਸਾ ਨਹੀਂ ਹੋਣਾ ਚਾਹੀਦਾ। ਖੈਰ, ਗੁਰੂ ਜੀ ਨੇ ਮਰਦਾਨੇ ਨੂੰ ਭੇਜਿਆ ਵੀ ਉਹ ਸਾਹਮਣੇ ਫਕੀਰ ਦਾ ਥਾਂ ਹੈ, ਉਸ ਮੱਠ ਵਿੱਚ ਫਕੀਰ ਬੈਠਾ ਹੈ, ਚੇਲੇ ਆਪਣਾ ਹਮਜ਼ਾ ਗਾਉਂ ਸਾਹਿਬ ਉਸਦੇ ਮੁਰਗੀ ਧੋਣ ਕੇ ਬਾਹਰੋਂ ਜਾ ਕੇ ਚਾਹ ਫਕੀਰ ਬੁਲਾ ਰਿਹਾ ਬੰਦਾ। ਖੈਰ, ਜਦੋਂ ਮਰਦਾਨਾ ਪਹੁੰਚਿਆ ਉਸਦੇ ਮਰੀਜ਼ਾਂ ਨੂੰ ਜਾ ਕੇ ਕਿਹਾ, ਫਕੀਰ ਜੀ ਨੂੰ ਕਹੋ ਬਾਹਰ ਹੀ ਫਕੀਰ ਬੈਠਾ ਬੁਲਾ ਰਹੇ। ਉਹ ਕਹਿਣ ਲਈ ਜੀ, ਉਹਨਾਂ ਨੂੰ ਤਾਂ ਚਿੱਲਾ ਆਰੰਭਿਆ ਹੋਇਆ ਹੈ, ਇਸ ਕਰਕੇ ਉਤਨੀ ਦੇਰ ਤੱਕ ਉਹਨਾਂ ਕਿਸੇ ਨੂੰ ਨਹੀਂ ਮਿਲਣਾ ਜਿੰਨੀ ਦੇਰ ਤੱਕ ਉਹਨਾਂ ਦਾ ਉਹ ਸੰਕਲਪ ਪੂਰਾ ਨਹੀਂ ਹੋ ਜਾਂਦਾ। ਮਰਦਾਨਾ ਅੰਬੜਿਆ ਆ ਕੇ ਅਰਜ਼ ਕਰਦੀ ਗਰੀ ਨਾਲ ਤਾਂ ਉਹ ਕਹਿੰਦੇ, ਗੁਰੂ ਜੀ ਨੇ ਫਿਰ ਭੇਜਿਆ, ਕਹਿਣਗੇ ਫਕੀਰਾਂ ਨੂੰ ਮਿਲਣਾ ਚਾਹੀਦਾ, ਐਸਾ ਨਹੀਂ ਹੋਣਾ ਚਾਹੀਦਾ। ਫਿਰ ਉਹਨੇ ਇਹ ਜਵਾਬ ਦਿੱਤਾ, 3 ਦਫ਼ਾ ਭੇਜਿਆ, ਫਿਰ ਕਿਸੇ ਗੱਲ ਦੀ 3 ਦਫ਼ਾ ਹੱਦ ਮੰਨੀ ਜਾਂਦੀ ਹੈ। ਫਿਰ ਗੁਰੂ ਜੀ ਨੇ ਕਿਹਾ, ਅੱਛਾ, ਐਸੀ ਖੇਲ ਵਰਤੀ, ਉਹ ਜਿਸ ਮੱਠ ਵਿੱਚ ਬੈਠ ਕੇ ਚਿੱਲਾ ਕਰ ਰਿਹਾ ਸੀ ਉਹ ਮੱਠ ਫਟ ਜਾਂਦਾ। ਜਦੋਂ ਮੱਠ ਫਟਿਆ ਬੜੀ ਆਵਾਜ਼ ਆਈ, ਮੈਨੂੰ ਬੜਾ ਭੈ ਲੱਗੀ, ਹੈਰਾਨ ਹੋ ਗਿਆ ਕਿ ਕੀ ਗੱਲ ਹੋਈ। ਆਪਣੇ ਮਰੀਜ਼ਾਂ ਨੂੰ ਪੁੱਛਣਾ ਕੀ ਗੱਲ, ਕਹਿਣਗੇ ਫਕੀਰ ਆਪ ਨੂੰ ਬੁਲਾ ਰਿਹਾ ਸੀ। ਪਰ 3 ਦਫ਼ਾ ਉਹਨਾਂ ਦਾ ਮਰੀਜ਼ ਆਇਆ, ਅਸੀਂ ਜਵਾਬ ਦੇ, ਕਹਿਣਗੇ ਪਰਸੋਂ ਕਿੱਥੇ, ਲੈ ਕੇ ਆਏ ਗੁਰੂ ਨਾਨਕ ਦੇ ਚਰਨਾਂ ਡਿੱਗਿਆ। ਹਾਂ, ਕਹਿਣਾ ਕੀ ਗੱਲ ਹੈ ਪੀਰ ਜੀ, ਆਪਣਾ ਸੰਕਲਪ ਪੂਰਾ ਨਾ ਕੀਤਾ, ਕੀ ਕਾਰਨ, ਬਜਾਰੇ ਵੀ ਉੱਠ ਖੜੇ ਹੋਏ, ਸ਼ਰਮਿੰਦਾ ਹੈ। ਕਹਿਣ ਲੱਗਾ, ਮਹਾਰਾਜ ਦੇਖੋ, उस शहर के सारे लोग जुटे हैं, गुरु जी कहने सारे नहीं जुटे, कोई दुनिया नहीं सारी होंगी, चंगे भी होंगे बुरे भी होंगे, उठे भी हो गए लेकिन सच्चे भी हैं, सच दूसरे छानन वाले भी हैं। शायद गुरु जी ने मरदानी कहने कानून इतने अजमैश हो जाएगी, एक टका दिता लै मरदाने शहर में जा, एक पैसे का सच का झूठ खरीद ले जाए। मरदाना शहर में फिरता है, दुकाना पे सच झूठ खरीदा फिरता है, जवाब मिली जाता यह सौदा नहीं मिलना। अतीर पूला नाम करके जब भी मुंडा मुंडा खतरिया का दुकानदार दुकान पर बैठा है, कुछ सत्संग करने वाला सी, थोड़ी बहुत सूझ रखता सी, कहेंगे लै सौदा मैं दे दिना, एक पैसे का सच एक झूठ ही मंगता सी दुकान। उसने कागज के उपर लिख दिता मरना सच पे जीना झूठ। मरदाना कागज लैके उत्थे पहुंचया, जदों वह कागज लैके पहुंचया हां गुरु जी उसनू दिखाउण लगे, हमजा कौर नूं कहिंदे ते तूं कहिंदे सारे झूठे, सच नूं पछाणन वाले भी हैं इहो जिहे भी हैं जिहड़े हर वक्त मौत नूं याद रखदे। इतिहास उसनू इउं कहिण फकीरां नूं ऐसा नहीं चाहीदा, मुंडा की करना अपने जब छोटे दूजे ने मुंडे सामने वास्ते इना हक करना, जो देवता का हक करने से एक दे पिछे सारी सारे शहर वर्क करने का इरादा करना, असल की गल छोड़ो, फकीर का काम छोड़ो, जन शांति कहते हैं दरवेशां बोलिए रुखा की जीरान, दरवेशां तो रुखा वर्ग दस्तों वर्ग जेरा चाहता है, जो कह की कर रहे जी पुत्र प्रेम करके सर गुरु जी ने समझाया, दिमाग ठिकाने आया। इस तरह गुरु जी कह लगे मरदाने जिसने यह सौदा दिता बुला के गया, मरदाना फिर गया उस मूले न बुला के लिया, मूला आके नमस्कार करता है, गुरु जी कहने मूलिया मरना सच से जीना झूठ, सचमुच ये गल निश्चित है, मां गुरु महाराज मरना तो जरूर जीवन चार दिहाड़े का, पर यह पता नहीं किस वक्त शरीर विचों इस जीवात्मा बेजोड़ हो जाए, यह वक्त नहीं निश्चित किसी को, लेकिन मरना जरूर, जो दुनिया से आया उसने जाना, जो आया सो चर सी सो कोई अपनी बात नहीं, यह जरूरी है। तो यूं करके गुरु जी कहने जी फिर यह गल है भाई, मरना है अगे जाना है, गंदा तो शक नहीं जमा किया जाता, गुरु जी के बचना का उसके उपर यह असर होया, उस छत छिड़ा के काफी देर गुरु नानक जी ने विचर कर शासन मरना सच्ची है, पर यह भुलता क्यों है, कृष्णा बड़ा रोग लगा मरण मनो विसार है। दुनिया से निगाह मार के देखो, रोज बिछड़े जाते हैं संगी साथी किन्ने तुरगे, नजर नहीं आने हूं बहुत सारे उतरे जाते हैं हौली हौली, बस जिमें पानी का प्रवाह होंगे जरा अगे लंघ गया वह मूर्ति नहीं आता, होर ही पानी आएगा थोड़े का, इसी तरह समुद्र लहर चल बुदे हो कुतियां ने बनी ने कुतियां, यह संसार का प्रवाह है, परमेश्वर इसी तरह संसार की लीला है। इन करके फिर मौत ने याद क्यों नहीं रखता, यह कृष्णा बड़ा रोग लगा मरण मनो विचार है, कृष्णा ने मौत भुला दी या लाज लग गए न मर कृष्णा सिरा चुप चीता
मन पछाणना झूठे लाल च लग गए I'm not afraid of the dark.
गर्दन में पानी छिनछनी और विहात है पूछे कट जू पानी हर गुण काहे न गा वही मूर्ख अज्ञाना जिथे लाल च लग के न मर साहब गुरु तेग बहादुर महाराज नौवें पातशाह साहब गुरु हरगोबिंद महाराज जी के छोटे साहबजादे गुरु हरगोबिंद महाराज जी ने गुरु अर्जन देव महाराज जी की शहीदी तो बाद गुरता गद्दी की धरती ले लिया यानी दिलचस्पी नाल रखिया शांत मेरी पीढ़ी ने दो तलवारा पहले जिसे गद्दी और सहली टोपी यह रवाज हों गुरु देने का पर आप जी ने गद्दी की बजाय तख्त और सहली टोपी की बजाय दो तलवार यो आप जी ने यह जान के भी समा आ गया लोग संतों को भी तंग कर संत भावे किसी तंग नहीं करते किसी का बुरा नहीं करते अपना सब कुछ ही रब की सृष्टि वास्ते कुर्बान करते हैं फिर भी बिला विजय लोग संतन तंग करते इस वास्ते अगर कुत्ता टंग मूह पावे मूह से टोटी मार दे कोई डर नहीं बिला विजय कुछ ना अगर ऐसा कर दू गुरु जी ने इस करके नीरस रखा भी रखी चार जन गुरु छे पातशाह ने जिस करके ज्यादा नहीं किते उस बाद आप जी ने कीरतपुर आ गए कुछ देर ठहर के उसे अपने पंज पुत्र चोले आलोप किया गुरु तेग बहादुर महाराज जी आप जी के छोटे साहबजादे सन छोटी उम्र से माता नानकी इन्होंने माता से कई दफा माता जी ने कहना हे पातशाह आपके होर वे साहबजादे वे लायक हैं चावल है लेकिन मेरा बच्चा तो बड़ा पड़ा है बहुत छोटा है सबसे बनेगा गुरुदेव इस चीज की कमी है दुनिया गुरुदेव कुकरम भी गुरुदेव कुकरम का कहना है इतिहास पर मामा का सवाल एक दिन का जिक्र गुरु जी प्रसाद छक रहे सन माता जी प्रसाद छकाते सन फिर एक गल छेड़ी तो खैर आप जी ने उस मौके रुमाल के ना हथ पूजे प्रसाद छक के और रुमाल माता जी चोरी चंगा तेरा पुत्र भी गुरता गद्दी का मालिक बनेगा पर तकलीफा बड़िया आने वचन कर दिता सारे करके गुरु हरगोबिंद महाराज ने जिथे अजकल पतालपुरी है जिसे फुल पाया जाए साढ़े गुरु जी उसे पौने जाके दहशत के किनारे उत्थे असं आप जी चुपचाप रह के एकांत रह के प्राणायाम द्वारा मैंने अपने द्वार दसवें द्वार से ही प्राण करके शरीर का उस तो बाद तेग बहादुर जी विकाले आ करे उत्थे बड़ी तपस्या की बड़ा भजन किया माता जी बार आप एकांत रहते हैं इसी तरह मक्खन शाह लबाने ने जो आप जी ने प्रगट किया है उस तो बाद आप जी ने जिस वक्त हिंदुस्तान औरंगजेब की हुकूमत थी उसनों काजी अमला ने सिखाया कि हिंदुस्तान के दो धर्म प्रचलित हैं इस्लाम और हिंदू जे एक कर दियो तुहाडी अपनी ताकत है अज हिंदुस्तान की बादशाही है तो बेहतर है रगड़े झगड़ी नहीं पिया करनी हो जाए कुछ यह जे ख्याला जमा के इहदे ख्याल क्यों इस पासे प्रेरिया तो इसने भी इस गल नूं ठीक समझ के तो यही कोशिश की हर कोशिश करनी शुरू की लोग लालच दे के या किसी तरीके से रुपए ना सख्ती ना ऐसा करना शुरू किया जो नहीं बनते सन उन्होंने खत्म कर दिया जाता यह गल जदों होने लगी हिंदुस्तान में जेड़े परमात्मा पुरुष सन उन्होंने बड़ा दुख हुआ बड़ा खेद होया धर्म तो बड़ी चीज दुनिया में कही है सही धर्म ही सब का कल्याण करता है धर्म ही दोनों जानवर सुख देने वाला है सुखी दुखी नर जग में धर्म करे जो कोए सुखी करे तब सुख बड़े दुखी करे दुख कोए सुखी या दुखी पुरुष कोई भी धर्म को माना दुनिया में सुखी पुरुष धर्म कर रहा तो सुख और वध जाया करता है ये दुखी धर्म को मतलब दुख कैंसल हो जाता है जिमें मैल एक पुरुष साबण करती मैल करी होती है ਜਿਉਂ ਕਸ਼ਮੀਰ ਦੇ ਪੰਡਤਾਂ ਨੇ ਕਾਫੀ ਦੇਰ ਤੱਕ ਉੱਥੇ ਤੇ ਆਏ ਰਹੇ ਕੇ ਆਪਣੇ ਦੇਵਤਾ ਦੇ ਅੱਗੇ ਆਰਾਧਨਾ ਸ਼ੁਰੂ ਕੀਤੀ ਵੀ ਹੁਣ ਸਾਡੇ ਧਰਮ ਤੇ ਆਪਣੀ ਸਾਡੀ ਮਦਦ ਹੋ ਪ੍ਰਕਾਸ਼ ਪਾਣੀ ਹੋਈ ਵੀ ਇਹ ਸਮੇਂ ਹਿੰਦੂ ਧਰਮ ਦੇ ਸ਼ਹਿਰ ਨੂੰ ਗੁਰੂ ਨਾਨਕ ਦੇਵ ਜੀ ਦੀ ਜਨ ਸ਼ੀ ਮਾਮੇ ਗੁਰੂ ਗੁਰੂ ਤੇਗ ਬਹਾਦਰ ਜੀ ਅਨੰਦਪੁਰ ਦੀ ਧਰਤੀ ਨੂੰ ਪਵਿੱਤਰ ਕਰਨ ਉਹ ਵੀ ਹਿੰਦੂ ਧਰਮ ਦੀ ਰੱਖਿਆ ਕਰ ਸਕਦੇ ਹਨ। ਉਹਨਾਂ ਦੇ ਚਰਨਾਂ ਵਿੱਚ ਪਹੁੰਚੋ ਤੇ ਪੁੱਤਰ ਵੀ ਕੁਦਰਤ ਵੱਲੋਂ ਗਿਰਿਆ ਵੀ ਇਹ ਉਹਨਾਂ ਦੇ ਪੇਸ਼ ਕਰਵੇ ਮੇਰੇ ਉਹਨਾਂ ਦੇਵਤਾ ਵੱਲੋਂ ਐਸਾ ਹੋਇਆ। ਪੰਡਿਤ ਆ ਗਏ ਅਨੰਦਪੁਰ, ਪ੍ਰਾਰਥਨਾ ਕੀਤੀ। ਕਸ਼ਮੀਰ ਦੇ ਪੰਡਿਤ ਆਪਦਾ ਦਰਸ਼ਨ ਚਾਹੁੰਦੇ ਹਨ। ਗੁਰੂ ਨੇ ਫਰਮਾਇਆ ਕੱਲ ਦਰਬਾਰ ਵੀ ਦਰਸ਼ਨ ਹੋਏਗਾ, ਯੋਗ ਤਾਂ ਉਹਨੇ ਰਿਹਾਇਸ਼ ਕਰ ਦਿੱਤੀ ਤੇ ਜੇ ਹਰ ਕਿਸਮ ਦਾ ਇੰਤਜ਼ਾਮ ਹੋ ਗਿਆ। ਪੈਰ ਹੁਣ ਦੂਸਰਾ ਦਿਨ ਹੈ, ਹਜ਼ੂਰ ਦਾ ਦਰਬਾਰ ਲੱਗਿਆ। ਬੇਅੰਤ ਸਿੰਘ ਹਜ਼ੂਰ ਵਿੱਚ ਬੈਠੀ ਹੋਈ ਹੈ, ਨੇਤਰਾਂ ਕਰਕੇ ਗੁਰੂ ਕੇ ਦੀਦਾਰ ਇਉਂ ਕਰਦੇ ਹੈ ਜਿਵੇਂ ਕਰੋੜਾਂ ਚ ਕਰੋੜ ਚੰਦਾਂ ਦਾ ਤੱਕ ਗਾ ਕੇ ਦੇਖਦੇ ਹਨ। ਗਰਦਨ ਭਾਵੇਂ ਮੁੜ ਕੇ ਦੀਦਾਰ ਕਰਨ ਨਹੀਂ ਹਟਦੇ, ਕੰਨਾਂ ਕਰਕੇ ਗੁਰੂ ਦੀ ਬਾਣੀ ਸੁਣਦੇ ਹਨ, ਜ਼ਬਾਨ ਕਰਕੇ ਪੰਜ ਦਾ ਉਚਾਰਨ ਕਰਦੇ। ਨਿਰੰਤਰ ਸਿਮਰਨ ਕਰਨ ਵਾਲੇ ਬਹੁਤ ਸਾਰੇ ਪ੍ਰੇਮੀ ਹੈ, ਇਉਂ ਆਪਣੇ ਸਮੇਂ ਨੂੰ ਬੈਕੁੰਠਮਈ ਬਣਾ ਰਹੇ ਹਨ। ਇੱਥੇ ਇਉਂ ਸੁਣਾ ਉਦਾਹਰਨ ਵਾਲਿਆਂ ਦਾ ਸੁਣ ਬੈਕੁੰਠ ਵਰਗਾ ਗੁਜ਼ਰਦਾ ਹੈ, ਪਰ ਲੋਕ ਵਿੱਚ ਉਹਨਾਂ ਦਾ ਫਲ ਗੁਰੂ ਅਰਜਨ ਦੇ ਮਹਾਰਾਜ ਜਿਉਂ ਦੱਸਦੇ ਜੇ ਬਹਾਜਬ ਗੁਰੂ ਨਾਮ ਨੇਤਰੀ ਸਤਿਗੁਰ ਦੇਖਣਾ ਸਰਵਣੀ ਸੋਨਾ ਗੁਰੂ ਨਾਮ ਸਤਿਗੁਰ ਤੇਤੀ ਰਸਤੇ ਆ ਦਰਗੇ ਪਾਈਏ ਮਰਨ ਤੋਂ ਬਾਅਦ ਵੀ ਕੋਈ ਜੀਵਨ। ਮਰਨਾ ਕੀ ਹੈ? ਸਥੂਲ ਸਰੀਰ ਤੋਂ ਸੂਖਮ ਸਰੀਰ ਦਾ ਜੀਵਾਤਮਾ ਦੇ ਸਹਿਤ ਅਲਹਿਦਾ ਹੋ ਜਾਣ, ਇਸ ਨੂੰ ਮਰਨਾ ਕਹਿੰਦੇ। ਹੋਰ ਜੀਵਾਤਮਾ ਦਾ ਸੂਖਮ ਸਰੀਰ ਧਾਰ ਕੇ ਸਥੂਲ ਸਰੀਰ ਵਿੱਚ ਆ ਜਾਣਾ, ਇਸਨੂੰ ਜੰਮਣਾ ਕਿਹਾ ਜਾਂਦਾ। ਇਹ ਜਨਮਾਂ ਦਾ ਸਿਲਸਿਲਾ ਇਸਦਾ ਬੜੀ ਦੇਰ ਤੇ ਚਲੇ ਆ ਰਿਹਾ। ਇਹਦਾ ਖਤਮ ਉਦੋਂ ਹੋਏਗਾ ਜਿਸ ਵਕਤ ਜਿਸ ਰਹਿਲ ਤੋਂ ਵਿਛੜਿਆ ਉਹਦੇ ਵਿੱਚ ਮਿਲ ਜਾਏ। ਉਸ ਤੋਂ ਪਹਿਲੇ ਪਹਿਲੇ ਵਾਸਨਾ ਅਨੁਸਾਰ, ਕਰਮਾਂ ਅਨੁਸਾਰ, ਅਗਿਆਨ ਵਸ਼, ਮੋਹ ਦੇ ਅਧੀਨ ਹੋ ਕੇ ਅਨੇਕਾਂ ਜਨਮ ਧਾਰਦਾ। ਅਗਰ ਇਹ ਮੋਹ ਨਾ ਹੋਵੇ, ਅਗਿਆਨ ਨਾ ਹੋਵੇ, ਵਾਸਨਾ ਨਾ ਕੋਈ ਹੋਵੇ, ਫਿਰ ਕੋਈ ਸ਼ਕਤੀ ਨਹੀਂ ਇਸਨੂੰ ਜਨਮਾਂ ਦੇ ਚੱਕਰ ਵਿੱਚ ਲਿਆਉਣ ਵਾਲੀ। ਪਰ ਇਹ ਉਸ ਅਵਸਥਾ ਤੋਂ ਬਿਨਾਂ ਦੂਰ ਹੁੰਦੀਆਂ ਹੀ ਨਹੀਂ। ਇਹ ਗੱਲਾਂ ਜਿਹੜੀਆਂ ਉਤਨੀ ਦੇਰ ਤੱਕ ਇਹ ਬਣੀਆਂ ਹੀ ਰਹਿੰਦੀਆਂ ਹਨ ਜਿੰਨੀ ਦੇਰ ਤੱਕ ਰੂਪ ਪ੍ਰਾਪਤੀ ਯਾਨੀ ਵਹਿਮ ਦੇ ਵਿੱਚ ਤਪੇਰਤ ਆਈ ਜਾਂ ਬ੍ਰਹਮਗਿਆਨ ਹਾਸਲ ਨਾ ਹੋਵੇ। ਭਗਤ ਤ੍ਰਿਲੋਚਨ ਜੀ ਤੇ ਕਿਸੇ ਸਮੇਂ ਪੁੱਛਿਆ, ਭਗਤ ਜੀ ਸੁਣਿਆ ਹੈ ਜੀਵ ਆਤਮਾ ਪਰਮਾਤਮਾ ਦਾ ਪੁੱਤਰ ਹੈ, ਆਤਮ ਸ਼ਹਿਜ਼ਾਦਾ ਹੈ, ਜਿਵੇਂ ਪਿਤਾ ਦਾ ਸੁਭਾਵ ਹੁੰਦਾ ਵੈਸੇ ਪੁੱਤਰ ਦਾ। ਪਰਮਾਤਮਾ ਸਚਿਤ ਆਨੰਦ ਹੈ, ਜਨਮਨ ਤੋਂ ਰਹਿਤ ਹੈ, ਤੇ ਇਹ ਕੀ ਗੱਲ ਹੈ ਇਹ ਜੀਵ ਨੂੰ ਜਨਮਨ ਦੇ ਚੱਕਰ ਵਿੱਚ ਪਾਇਆ ਗਿਆ? ਤੋ ਤ੍ਰਿਲੋਚਨ ਜੀ ਕਹਿਣ ਲੱਗੇ, ਦਰਅਸਲ ਇਹ ਪ੍ਰਸ਼ੰਸਾ ਨਹੀਂ, जीवात्मा परमात्मा नहीं चित्त है, पर अपने आप में भूल गए, अज्ञान वश होके मोह के अधीन हो गया, अपने आप में साढ़े चिन्हे मात्र ही मन लग पाया, इसके वश होके अनेक वासनावा के वश हो गया। यही गल्ला इस जन्म के चक्र च लै आदि, अगर अज्ञान नष्ट हो जाए, मोह नष्ट हो जाए, वासना नष्ट हो जाए, कि चीज इस जन्म के चक्र च लिया सके, ऐसी गल हो जाए, पर उस अवस्था तो बिना दूर होंगे ही नहीं होगी, उपाय नहीं है। तो इस वास्ते यो है यह चीज इस जन्म के चक्र चाहनी, वैसे है तो आए थे अमरे भी। फिर कह लगे यू दसो, फिर किस किस वाचनों के अनुसार यह जीव किस जोनी विच फिरता है। उदो उन्होंने एक शब्द उच्चारण करके दसिया जी, दसिया भी जो पंचार के गल्लां हन इन्हां नूं अपने वशीकार कर लवे, जन्म से रस हो जाए। वो दस दिन पहली गल, अंतकाल जो लक्ष्मी सिमर है, ऐसी चिंता में जो मरा है, सत जो बल बल अवसर है, अरे भाई गोविंद नाम मत मिश्रा। अंतकाल जो स्त्री सिमर है, ऐसी चिंता में जो मरा है, विश्वा जोन बल अवसर है। अंतकाल जो लड़के सिमरे, ऐसी चिंता में जो मरा है, शुक्र जून बल बल अवसर है। अंतकाल जो मुंडर सिमर है, ऐसी चिंता में जो मरा है, प्रेत जोन बल अवसर है। अंतकाल नारायण सिमर है, ऐसी चिंता में जो मरा है, बदर त्रिलोचन ते नंदिता पितांबर वहां के दे दे। ये चार पंच वासना ज्यादा होया कर रहे हैं अक्सर, कहने जिसनों धन की वासना रह जाए, वासना हमेशा उसकी रही होंगी जिस वस्तु में मोह होया करता है, बस यही फायदा है। जिस का धन प्यार रह गया, धन वासना रहेगी मन वे, उसमें सप जो नहीं मिलती है। जिसका स्त्री या स्त्री आदमी में प्यार रह गया मन वेड़े, उसमें वेसा जो नहीं मिलती। जिसका पुत्र धिया ख्याल रह जाए मन वे, उसनों सूरी की जोन मिलती। कहते बारह बच्चे होंगे, सूरी ने गंदा खाना मिलता। जिसका वक्त अपनी मकाना च प्यार रह जाए, ख्याल रह जाए, उन्होंने प्रेत जोन मिलती है। तो जिदा परमेश्वर ध्यान रह जाए मन वे, वह सीधा सचखंड तक मुकाम नहीं जाता। असूल है वासना जन्म है, तो अज्ञान शायद मोह के अधीन, वासना के अधीन यह बाल बाल निषिद्ध जोनियों की सिरदा से दुख उठा रहा है। अगर यह तिने चीजा नष्ट हो जाए, अज्ञान मोह और वासना, कोई वस्तु इस जन्म के चक्कर से नहीं लिया। इस करके ही गुरु जी फरमाते हैं, त्रिलोचन तेन मुक्ता पितांबर वहां के हृदय वसी। परमेश्वर का नाम जपता होया शरीर का प्री त्याग करता है, तो सीधा सचखंड वैकुंठधाम में जाता है। यह वचन सुन के किसी प्रेम ने कहा, जी फिर जे यह जी गल है, जिस वक्त अखीर इको बारी रब का नाम लेना है, फिर तो वक्त अखीर ही कह लांगे, सारी जिंदगी खपन की की लोड़ है। पर सात सिंह यह गल हूँ नहीं, وقت اخیر اوہی چیز سامنے آندی ہے اوہی خیال وچ آندی ہے جس وستو نال ایہدا ہتیا موہ ہوندا ہے جس دا اریاس زندگی وچ پرتک کیتا ہوندا اے پیدا ہے ہاں وہ کیویں بھائی صاحب بھائی گرداس دشتان دے کے دستے ہیں
ہری نام لیو لائیے
آج جاگ کھودیو چاہے کارج نہ سدھ ہوئے روئے پچھتائیے جیسے تو سنگرام سمے سیکھو چاہے ویر ودیا انتھا ادم جیت پدوی نہ پائیے جیسے نس سوکھ سنگاتی چل جات پاچے اور بھئے فارمان چلے تک جائیے تیسے مایا تھند اند اور رہا جائے انت کال کیسے ہری نام جی بلائے ਇਹ ਦਿਸ਼ਟਾਂਤ ਪ੍ਰਮਾਣ ਦੇ ਕੇ ਦੱਸਦੇ ਹਨ ਜੇ ਗੁਰੂ ਕਹੇ ਰਸਤੇ ਅਖੀਰ ਆਪਣੀ ਬਿਰਤੀ ਆਪਣਾ ਖਿਆਲ ਇੱਕ ਵਾਰੀ ਰਹਿਤ ਦੇ ਨਾਮ ਨਾਲ ਜੋੜਦੇ ਹਨ ਜਾਂ ਸੁਖਮੀ ਸਾਹਿਬ ਸੁਣਦੇ ਹਾਂ ਸਰੀਰ ਛੱਡਦੇ ਹਾਂ ਜਾਂ ਗੀਤਾ ਸੁਣਦੇ ਹਾਂ ਸਰੀਰ ਛੱਡਦੇ ਹਾਂਗੇ ਇਹ ਉਸ ਵੇਲੇ ਹੁੰਦਾ ਖਿਆਲ ਤਾਂ ਉੱਧਰ ਹੀ ਜਾਵੇ ਜਿਹੜੀ ਚੀਜ਼ ਵਿੱਚ ਪਿਆਰ ਹੈ ਇਹਦਾ ਸੁਭਾਵ ਤਾਂ ਤੇ ਜ਼ਿੰਦਗੀ ਵਿੱਚ ਅਭਿਆਸ ਕਰਨਾ ਪੈਂਦਾ ਹੈ ਇਹਨੂੰ ਦੱਸਦੇ ਨੇ ਅੰਤਕਾਲ ਕਿਵੇਂ ਨਹੀਂ ਲਿਵ ਲੱਗਦੀ ਦ੍ਰਿਸ਼ਟਾਂਤ ਪ੍ਰਮਾਣ ਦੇ ਕੇ ਸਮਝਾਉਂਦੇ ਹਨ ਜਿਵੇਂ ਘਰ ਨੂੰ ਲੱਗ ਜਾਏ ਅੱਗ ਤੋ ਚਾਹੁੰਦਾ ਹੈ ਘਰ ਵਾਲਾ ਵੀ ਹੁਣ ਖੂਹ ਪੱਟਾਂ ਖੂਹ ਪੱਟ ਕੇ ਪਾਣੀ ਕੱਢਾਂ ਉਸ ਪਾਣੀ ਦੇ ਨਾਲ ਅੱਗ ਬੁਝਾਵਾਂ ਆਪਣੇ ਘਰ ਨੂੰ ਬਚਾ ਲਵਾਂ ਪਹਿਲਾਂ ਇਉਂ ਦੱਸੋ ਇਹ ਕਦੇ ਹੋ ਸਕਦਾ ਸਾਰੇ ਕਹਿਣਗੇ ਉਹ ਤਾਂ ਬੇਸਮਝ ਹੈ ਜਿਹੜੇ ਇਉਂ ਕਰਦਾ ਤੇ ਹੋ ਹੀ ਨਹੀਂ ਸਕਦਾ ਫਿਰ ਸਾਹਮਣੇ ਦੁਸ਼ਮਣ ਖੜਾ ਹੈ ਕੋਈ ਸ਼ਖਸ ਚਾਹੁੰਦਾ ਹੈ ਹੁਣ ਮੈਂ ਸ਼ਸਤਰ ਵਿਦਿਆ ਸਿੱਖਾਂ ਸ਼ਸਤਰ ਵਿਦਿਆ ਸਿੱਖ ਕੇ ਸਾਹਮਣੇ ਜਿਹੜਾ ਦੁਸ਼ਮਣ ਖੜਾ ਹੈ ਉਸ ਤੇ ਹਥਿਆਰ ਵੀ ਹੱਲ ਕਰਦਾ ਇਹ ਕੈਸੇ ਹੋ ਸਕਦਾ ਇਹ ਹੋ ਹੀ ਨਹੀਂ ਸਕਦਾ ਇਸੀ ਤਰ੍ਹਾਂ ਜਿਵੇਂ ਇਹ ਗੱਲਾਂ ਨਹੀਂ ਹੁੰਦੀਆਂ ਇਸੀ ਤਰ੍ਹਾਂ ਕਹਿੰਦੇ ਜਿਹੜਾ ਕਹਿੰਦਾ ਹੈ ਮੈਂ ਵਕਤੇ ਅਖੀਰ ਇੱਕ ਵਾਰੀ ਰੱਬ ਦਾ ਨਾਂ ਲੈ ਲਵਾਂਗਾ ਬਸ ਸਿੱਧਾ ਤਾਂ ਹੁਣ ਧਾਮ ਨੂੰ ਚਲੇ ਜਾਵਾਂ ਕਿ ਗਲਤ ਇੰਨੀ ਕੀ ਹੈ ਇਹ ਕਹਿੰਦੇ ਇਉਂ ਨਹੀਂ ਹੁੰਦੀ ਜਿਵੇਂ ਪਿਛਲੀਆਂ ਗੱਲਾਂ ਨਹੀਂ ਹੁੰਦੀਆਂ ਹੁੰਦੀਆਂ ਵਿਆਸ ਤੋਂ ਦੇਣਾ ਜਿੰਨੀ ਦੇਰ ਤੱਕ ਪਹਿਲਾਂ ਤਿਆਰੀ ਨਹੀਂ ਕੀਤੀ ਹੁੰਦੀ ਇਸੀ ਤਰ੍ਹਾਂ ਸਾਰੀ ਜ਼ਿੰਦਗੀ ਤਾਂ ਮੋਹ ਮਾਇਆ ਵਿੱਚ ਲੰਘਾ ਦਿੱਤੀ ਮਾਇਆ ਦੇ ਧੰਨੇ ਵਿੱਚ ਹੀ ਗੁਜ਼ਾਰ ਦਿੱਤੀ ਭਜਨ ਵਾਸਤੇ ਕੋਈ ਸਮਾਂ ਨਹੀਂ ਕੱਢਿਆ ਜਿਹੜੇ ਕਮ ਸੇ ਕਮ 2.5 ਘੰਟੇ ਦੱਸੇ ਨੇ ਵਾਅਦਾ ਕਰਕੇ ਆਇਆ ਵੀ ਹੋਰ ਨਹੀਂ ਮੈਂ 2.5 ਘੰਟੇ ਤੋਂ ਜ਼ਰੂਰ ਭਜਨ ਕਰਿਆ ਤੂੰ ਮਾਤਾ ਦੇ ਕੁਦਰਤ ਵਿੱਚ ਵਾਅਦੇ ਕੀਤੇ ਨੇ ਉਹ ਵੀ ਨਹੀਂ ਕਰਦਾ ਹੋਰ ਜ਼ਿਆਦਾ ਸੱਚੀ ਕਰਨਾ ਹੈ ਤੂੰ ਜਦੋਂ ਮਾਇਆ ਦੇ ਧੰਨੇ ਵਿੱਚ ਉਮਰ ਬੀਤ ਗਈ ਫਿਰ ਵਕਤੇ ਅਖੀਰ ਕੈਸੇ ਪਰਮੇਸ਼ਰ ਦੇ ਨਾਮ ਨਾਲ ਲਿਵ ਲੱਗਣ ਲੱਗੀ ਹੈ ਘਬਰਾਓ ਨਾ ਚਾਰ ਕਿਣੀਆਂ ਡਿੱਗੀਆਂ ਹਟ ਜਾਣਗੀਆਂ ਕੋਈ ਨੀ ਬੈਠੇ ਹੋਏ ਇਸ ਤਰ੍ਹਾਂ ਸ਼ਾਂਤੀ ਨਾਲ ਪਹਿਲਾਂ ਸਾਧ ਸੰਗਤ ਭਾਈ ਗੁਰਦਾਸ ਜੀ ਕਹਿੰਦੇ ਇਹਨੂੰ ਰਸਤੇ ਤੇ ਲਿਵ ਨਹੀਂ ਲੱਗਿਆ ਚੱਲਦੀ ਜਿਵੇਂ ਪਿਛਲੇ ਦਿਸ਼ਟਾਂਤ ਦੇ ਕੇ ਸਮਝਾਇਆ
ਹਰੀ ਨਾਮ ਲਿਵ ਲਾਈਏ ਅੰਤ ਕਾਲ ਕੈਸੇ ਹਰੀ ਨਾਮ ਲਿਵ ਲਾਈਏ ਅੰਤ ਕਾਲ ਕੈਸੇ I'm not afraid of the dark.
ਪ੍ਰੋਗਰਾਮ ਬਣਾਓ, ਤਿਉਹਾਰ ਵੀ ਜ਼ਰੂਰ ਕਰਨੇ ਹਨ, ਇਹ ਤੋਂ ਬਿਨਾਂ ਵੀ ਗੁਜ਼ਾਰਾ ਨਹੀਂ। ਬਾਕੀ ਪਰਮਾਰਥ ਵਾਸਤੇ ਜੇ ਭਜਨ ਵਾਸਤੇ ਵਕਤ ਨਾ ਕੱਢੇ, ਫਿਰ ਵੀ ਇਨਸਾਨੀਅਤ ਤੋਂ ਕਰੋੜਾਂ ਕੋਲ ਦੂਰ ਹੈ, ਫਿਰ ਅਨੇਕਾਂ ਨਿਸ਼ਚਿਤ ਜੋਨੀਆਂ ਵਿੱਚ ਬਹੁਤ ਸਾਰੇ ਦੁੱਖ ਝੱਲਣੇ ਪੈਂਦੇ, ਇੱਥੇ ਬੜੇ ਦੁੱਖ ਪਾਉਣੇ ਪੈਂਦੇ ਹਨ। ਤਾਂ ਤੇ ਇਹੋ ਜਿਹਾ ਪ੍ਰੋਗਰਾਮ ਬਣਾ ਲੈਣਾ ਚਾਹੀਦਾ ਹੈ, ਭਜਨ ਵਾਸਤੇ ਵੀ ਸਮਾਂ ਕੁਛ ਨਾ ਕੁਛ ਰਿਜ਼ਰਵ ਕਰ ਲੈਣਾ ਚਾਹੀਦਾ। ਅੰਮ੍ਰਿਤ ਵੇਲਾ ਗੁਰੂ ਜੀ ਨੇ ਖਾਸ ਕਰ ਸਾਨੂੰ ਸਭ ਤੋਂ ਅੱਛਾ ਵਕਤ ਦੱਸਿਆ, ਕਿਉਂਕਿ ਰਾਤ ਦੇ ਵੇਲੇ ਆਦਮੀ ਥੱਕਿਆ ਹੁੰਦਾ ਕੰਮਾਂ ਕਾਰਾਂ ਦਾ, ਖਾਣ ਪਾਣ ਕਰਕੇ ਸੌਂ ਜਾਂਦਾ, ਨੀਂਦ ਵੀ ਸਰੀਰ ਦਾ ਇੱਕ ਹਿੱਸਾ ਹੈ। ਕੁਦਰਤੀ ਨੀਂਦ ਜਦੋਂ ਪੰਜ ਛੇ ਘੰਟੇ ਜਾਂ ਜ਼ਿਆਦਾ 7 ਘੰਟੇ ਬਸ ਕਾਫ਼ੀ ਹੈ, ਜਦੋਂ ਨੀਂਦ ਆ ਹਟੇ ਉੱਠ ਖੜੇ 2-3-4 ਵਜੇ ਉੱਠੇ, ਉੱਠ ਕੇ ਇਸ਼ਨਾਨ ਆਦਿ ਕਰਕੇ ਕਮ ਸੇ ਕਮ 2-2.5 ਘੰਟੇ ਪਰਮੇਸ਼ਰ ਦਾ ਭਜਨ ਕਰਦੇ, ਰੂਹਾਨੀ ਖੁਰਾਕ ਦੇ ਦੇ, ਰੂਹ ਦੀ ਖੁਰਾਕ ਦੇ ਦੇ। ਉਸ ਤੋਂ ਬਾਅਦ ਫਿਰ ਦਿਨੇ ਕੰਮ ਕਾਰ ਕਰਦਾ ਹੈ। ਜਿਹੜੇ ਇਉਂ ਕਰਦੇ ਹਨ ਉਹ ਆਪਣਾ ਜਨਮ ਸਹਿਜੇ ਹੀ ਸਵਾਰ ਦਿੰਦੇ, ਵਕਤੇ ਅਸੀਰ ਵੀ ਉਹਨਾਂ ਪਰਮੇਸ਼ਰ ਦਾ ਨਾਮ ਆਵੇਗਾ ਔਰ ਵਾਹਿਗੁਰੂ ਦੀ ਕਿਰਪਾ ਵੀ ਹੋਵੇਗੀ, ਉਹਨਾਂ ਨੂੰ ਜ਼ਰੂਰ ਆਏਗਾ। ਸਾਧ ਸੰਗਤ ਧਿਆਨ ਦਿਓ, ਗੁਰੂ ਕੀ ਹਜ਼ੂਰੀ ਵਿੱਚ ਬੇਅੰਤ ਸੰਗਤ ਬੈਠੀ ਹੋਵੇਗੀ, ਜਿਵੇਂ ਵੈਕੁੰਠ ਵਰਗਾ ਆਨੰਦ ਮਾਣ ਰਹੀ ਹੈ। ਸਾਹਿਬ ਗੁਰੂ ਤੇਗ ਬਹਾਦਰ ਮਹਾਰਾਜ ਦੇ ਪਾਸ ਹੀ ਗੁਰੂ ਗੋਬਿੰਦ ਰਾਏ, ਪਹਿਲਾ ਨਾਂ ਸੀ ਅੰਮ੍ਰਿਤ ਛਕ ਕੇ ਗੋਬਿੰਦ ਸਿੰਘ ਹੋਇਆ, ਪਹਿਲੇ ਗੋਬਿੰਦ ਰਾਏ ਨਾਮ ਜਾਤਾ। ਸੰਯੋਗ ਕਰਕੇ ਉਹ ਵੀ ਬੈਠੇ ਹੋਏ, 9 ਸਾਲ ਦੀ ਉਮਰ ਹੈ ਅਜੇ। ਸੰਯੋਗ ਜਿਸ ਵਕਤ ਆ ਕੇ ਉਹਨਾਂ ਪੰਡਿਤਾਂ ਨੇ, ਦੂਜਿਆਂ ਨੇ ਗੁਰੂ ਜੀ ਅੱਗੇ ਪੁਕਾਰ ਕੀਤੀ ਤੇ ਉਹ ਪੱਤਰਕਾ ਆਪਣੇ ਦੇਵ ਵਾਲੀ ਗੁਰੂ ਜੀ ਅੱਗੇ ਰੱਖੀ, ਗਜ ਪੱਲੇ ਪਾ ਕੇ ਅਰਦਾਸਾ ਕੀਤੀ, ਅੰਗਰੇਜ਼ ਨੂੰ ਆ ਸਾਡੇ ਦਿਆ ਬਣੀ, ਕੋਈ ਰਕਸ਼ਕ ਨਹੀਂ ਹੈ। ਦੇਵੀ ਦੇਵਤੇ ਅੱਗੇ ਪੁਕਾਰਾਂ ਕੀਤੀਆਂ, ਉਹਨਾਂ ਨੇ ਕਿਹਾ ਸਵਾਏ ਗੁਰੂ ਤੇਗ ਬਹਾਦਰ ਦੇ, ਕੋਈ ਰੱਖਿਆ ਨਹੀਂ ਕਰ ਸਕਦਾ, ਆਪ ਕਿਰਪਾ ਕਰੋ, ਆਪ ਸਮਰਥ ਹੋ, ਜਿਵੇਂ ਵੀ ਚਾਹੋ ਤੁਸੀਂ ਤਰੀਕੇ ਫਿਰ ਕਰ ਸਕਦੇ। ਇਹ ਬਚਨ ਸੁਣ ਕੇ ਉਹਨਾਂ ਨਾਲ ਗੁਰੂ ਤੇਗ ਬਹਾਦਰ ਮਹਾਰਾਜ ਨੇ ਬੜੀ ਦੇਰ ਤੱਕ ਨੇਤਰ ਮੀਟ ਕੇ ਸੋਚਿਆ ਵਿਚਾਰਿਆ, ਅਖੀਰ ਨੇਤਰ ਖੋਲ ਕੇ ਕਹਿਣ ਲੱਗਿਆ ਬੀਜੋ, ਹਾਂ ਜਿਤਨੀ ਦੇਰ ਤੱਕ ਕੋਈ ਧਰਮਾਤਮਾ ਪੁਰਸ਼ ਆਪਣੇ ਪਵਿੱਤਰ ਸ਼ੀਰ ਦੀ ਬਲੀ ਨਹੀਂ ਦਿੰਦਾ, ਹਿੰਦ ਧਰਮ ਦੀ ਰੱਖਿਆ ਹੋਣੀ, ਇੱਥੇ ਪਵਿੱਤਰ ਆਤਮਾ ਦੀ ਬਲੀ ਦੀ ਲੋੜ ਹੈ। ਜਦੋਂ ਇੰਨੀ ਗੱਲ ਬਹੁਤ ਖੁਸ਼ ਹੋਏ ਕਿ ਗੁਰੂ ਤੇਗ ਬਹਾਦਰ ਮਹਾਰਾਜ ਉਸ ਮੌਕੇ ਉਹਨਾਂ ਪੰਡਿਤਾਂ ਨੂੰ ਕਿਹਾ, ਜਾਓ ਤੁਸੀਂ ਦਿੱਲੀ ਪਹੁੰਚੋ, ਔਰੰਗਜ਼ੇਬ ਨੂੰ ਇਹ ਗੱਲ ਕਹਿ ਦਿਓ, ਕਿਉਂਕਿ ਉਹ ਬਹੁਤ ਹੀ ਖੇਚਲ ਕਰਦਾ ਹੈ, ਹਿੰਦੂਆਂ ਦਾ ਗੁਰੂ ਗੁਰੂ ਤੇਗ ਬਹਾਦਰ, ਉਹਨੂੰ ਹੀ ਤੂੰ ਇਸਲਾਮ ਨੇੜਾ ਲਿਆ, ਬਸ ਸਾਰੇ ਸਹਿਜੀ ਆ ਜਾਣਗੇ, ਆਪੀ ਆ ਜਾਣਗੇ, ਇਹ ਗੱਲ ਕਹਿ ਦੇ ਜਾ। ਸੋ ਉੱਧਰ ਤਾਂ ਇਹ ਗੱਲ ਉਹਨਾਂ ਨੂੰ ਸਮਝਾ ਦਿੱਤੀ, ਇੱਧਰ ਗੁਰੂ ਜੀ ਆਪ ਇੱਥੋਂ ਹੌਲੀ ਹੌਲੀ ਪ੍ਰੇਮੀਆਂ ਦਰਸ਼ਨ ਦਿੰਦੇ ਹੋਏ, ਜੋ ਜੋ ਪ੍ਰੇਮੀ ਉਡੀਕਦੇ ਸਨ ਦਰਸ਼ਨ ਦੀ ਆਸ ਰੱਖਦੇ ਸਨ, ਦਰਸ਼ਨ ਦੀ ਦਰਸ਼ਨ ਵਾਲੇ ਦਿੰਦੇ ਹੋਏ ਹੌਲੀ ਹੌਲੀ ਆਗਰੇ ਵਿੱਚ ਪ੍ਰਗਟ ਕਰ ਦਿੰਦੇ। ਇਹ ਜਾ ਕੇ ਪੰਡਿਤਾਂ ਨੇ ਔਰੰਗਜ਼ੇਬ ਨੂੰ ਕਹਿ ਦਿੱਤਾ, ਉਹਦੇ ਵੀ ਦਿਲ ਗੱਲ ਲੱਗ ਗਈ, ਉਹ ਠੀਕ ਹੈ, ਗੱਲ ਬੜੀ ਸੌਖੀ ਜਿਹੀ ਗੱਲ ਹੈ। ਤਾਂ ਉਸਨੇ ਆਪਣੇ ਐ ਡੀ ਸੀ ਪੁਲਿਸਮੈਨ ਇਹਦੇ ਭੇਜ ਦਿੱਤੇ ਅਨੰਦਪੁਰ ਸਾਹਿਬ ਵੱਲ, ਗੁਰੂ ਜੀ ਆਗਰੇ ਆਪਣੇ ਆਪ ਨੂੰ ਪ੍ਰਗਟ ਕਰ ਦਿੰਦੇ ਹਨ ਜਾ ਕੇ, ਖਿਆਲੀ ਕੋਈ ਪੇੜਾਂ ਜਾਣ ਵਾਲਾ ਪੇੜਾਂ ਚੱਲਦਾ ਸੀ, ਸਵਯੰ ਕਰਕੇ ਉਸਨੂੰ ਕਹਿਣ ਲੱਗੇ, ਲੈ ਬਈ ਆਪਣੀ ਮੁੰਡੀ ਲਾ ਕੇ, ਬੜੀ ਕੀਮਤੀ ਮੁੰਡੀ ਜੀ ਤੇ ਗਿਆ, ਜਿਹੜਾ ਸੀ ਬਹੁਤ ਕੀਮਤੀ ਹੀਰਾ ਸੀ, ਦੁਸ਼ਾਲਾ ਦਿੱਤਾ, ਤਾਂ ਪ੍ਰਗਟ ਕਰਨ ਵਾਸਤੇ ਹੀ ਸਾਰੀ ਖੇਡ ਬਣਾਈ ਸੀ ਵੀ ਪਤਾ ਲੱਗ ਜਾਏ, ਕਹਿੰਦੇ ਲੈ ਸਾਨੂੰ ਮਠਿਆਈ ਲੈ ਦੇ। ਗੁਰੂ ਜੀ ਨਾਲ ਪੰਜ ਸਿੱਖ ਸਨ ਉਸ ਥੋੜ੍ਹਿਆਂ ਦੇ ਸਵਾਰਥ, ਸਵਯੰ ਕਰਕੇ ਤੋਂ ਸ਼ਹਿਰ ਵੀ ਜਾਂਦਾ ਹੈ, ਦੁਕਾਨਦਾਰ ਨੂੰ ਮਠਿਆਈ ਵਾਲੇ ਨੂੰ ਕਹਿੰਦੇ ਲੈ ਵੀ ਆਹ ਲੈ ਲਾ ਤੇ ਮਠਿਆਈ ਇਹ ਕੱਪੜੇ ਚ ਪਾ ਲਏ। ਜਿਸ ਵਿੱਚ ਉਸਨੇ ਦੁਸ਼ਾਲਾ ਬੜਾ ਕੀਮਤੀ ਦੇਖਿਆ ਤੇ ਮੁੰਡੀ ਦੇਖੀ, ਉਹ ਦੁਕਾਨਦਾਰ ਨੇ ਸੋਚਿਆ ਵੀ ਇਹ ਤਾਂ ਕੋਈ ਚੋਰ, ਇਹਦੀ ਆਪਣੀ ਪੋਜੀਸ਼ਨ ਦਾ ਇਹੀ ਮੁੰਡੀ ਜਾਂ ਇਸ ਦੁਸ਼ਾਲੇ ਦੀ ਹੈ ਨੀ, ਤੇ ਕਿਸੇ ਵੀ ਚੜਾ ਕੇ ਲਿਆਇਆ। ਝਾਟੀ ਇਸ਼ਾਰਾ ਕੀਤਾ, ਪੁਲਿਸਮੈਨ ਨੇੜੇ ਖੜਾ ਸੀ, ਇਹਨੂੰ ਕੁਛ ਕਿਹਦਾ ਚੋਰ ਹੈ। ਪੁਲਿਸਮੈਨ ਨੇ ਦੁਰਖੇ ਮਾਰੇ, ਤੇ ਚੱਕ ਨਾ ਕਹਿੰਦੇ ਮੈਂ ਨੀ, ਮੇਰੀ ਚੀਜ਼ ਨੀ, ਬਾਹਰ ਬੈਠੇ ਮੈਨੂੰ ਤਾਂ ਉਹਨੇ ਮਠਿਆਈ ਲੈਣ ਲਿਆਉਣ ਵਾਸਤੇ ਕਿਹਾ, ਕਿੱਥੇ ਉੱਥੇ ਲੈ ਗਿਆ। ਉੱਥੇ ਜਾ ਕੇ ਜਦੋਂ ਪੁਲਿਸ ਵਾਲਾ ਪਹੁੰਚਿਆ, ਪੁੱਛਣ ਲੱਗੇ ਆਪ ਕੌਣ ਹੋ, ਸਿੱਖਾਂ ਨੇ ਕਿਹਾ ਗੁਰੂ ਤੇਗ ਬਹਾਦਰ ਮਹਾਰਾਜ। ਅਸੀਂ ਚਾਹੁੰਦੇ ਹੀ ਸਾਨੂੰ ਕਿਸੇ ਨੇ ਆਪਣੇ ਐਸ ਪੀ ਨੂੰ ਕਹਿ ਦਿੱਤਾ ਉੱਥੇ ਜਾ ਕੇ ਉਹ ਇਨਾਮ ਲੈਣ ਦੇਵਾਂਗੇ ਚਾਠੀ ਗੁਰੂ ਜੀ ਆ ਕੇ ਪਹਿਲੇ ਗੁਰੂ ਜੀ ਦਿੱਲੀ ਪਹੁੰਚ ਗਏ ਉੱਥੇ ਜਾ ਕੇ ਆਪਣਾ ਪਵਿੱਤਰ ਸ਼ੇਰ ਗੁਰਬਾਣੀ ਦਿੱਤਾ ਹਾਲਾਂਕਿ ਅਨੰਤ ਸ਼ਕਤੀਆਂ ਦੇ ਮਾਲਕ ਸਨ ਤੇ ਬਹਾਦਰ ਨੇ ਔਰੰਗਜ਼ੇਬ ਕਹਿੰਦਾ ਸੀ ਕੋਈ ਸ਼ਕਤੀ ਦਿਖਾ ਦਿਓ ਕਹਿੰਦਾ ਨਹੀਂ ਸ਼ਕਤੀ ਮੌਜਦਾ ਕਰਾਮਾਤ ਕਹਿਰ ਹੈ ਰੱਬ ਦਾ ਬੰਦਾ ਰੱਬ ਦੀ ਖਲਕ ਤੇ ਕਹਿ ਕਰਨ ਤਿਆਰ ਨਹੀਂ ਸਾਡੇ ਗੁਰੂ ਨਾਨਕ ਜੀ ਨੇ ਉਸਦੇ ਕਰਾਮਾਤ ਤੋਂ ਰੋਕਿਆ ਹੈ ਹਾਂ ਆਪਣਾ ਇਮਾਨ ਆਪਣਾ ਧਰਮ ਸਾਡੇ ਵਾਸਤੇ ਪਿਆਰਾ ਹੈ ਵੀ ਧਰਮ ਨਹੀਂ ਛੱਡਦੇ ਹਾਂ ਜੋ ਕਿਤੇ ਕਰਨਾ ਸਰੀਰ ਨੇ ਇੱਕ ਦਿਨ ਰਹਿਣਾ ਨਹੀਂ ਸਰੀਰ ਦੀ ਵਲੀ ਰਹਿਣ ਵਾਸਤੇ ਉੱਥੇ ਗਏ ਹੀ ਸਨ ਉੱਥੇ ਆਪ ਜੀ ਨੇ ਆਪਣੇ ਸਰੀਰ ਦਾ ਜਿਸਦੀ ਗਵਾਹੀ ਅੱਜ ਸ਼ੀਸ਼ਗੰਜ ਗੁਰਦੁਆਰਾ ਦੇ ਰਹੀ ਹੈ ਉਹ ਗੁਰੂ ਤੇਗ ਬਹਾਦਰ ਮਹਾਰਾਜ ਬੜੀ ਦੇਰ ਤੱਕ ਇਕਾਂਤ ਵਿੱਚ ਨਿਵਾਸ ਕਰਦੇ ਰਹੇ ਅਸੀਂ ਆਪ ਜੀ ਨੇ ਜਿਤਨੀ ਬਾਣੀ ਵਿਚਾਰਨ ਕੀਤੀ ਵੈਰਾਗ ਨਹੀਂ ਵਿਚਾਰਨ ਕਿਉਂਕਿ ਜ਼ਿਆਦਾ ਨਿਵਾਸ ਕਰਕੇ ਵੈਰਾਗ ਵਸਤਰ ਇੱਥੇ ਗੁਰੂ ਜੀ ਕਹਿੰਦੇ ਹਨ ਇਹ ਮੌਤ ਨੂੰ ਯਾਦ ਤਦ ਨਹੀਂ ਰੱਖਦਾ ਇਸ ਤ੍ਰਿਸ਼ਨਾ ਲੱਗੀ ਹੋਈ ਹੈ ਇਸਨੇ ਇਸਨੂੰ ਮੌਤ ਫੜਾ ਦਿੱਤੀ ਜਾਂ ਝੂਠੀਆਂ ਲਾਲਚਨ ਚ ਲੈ ਕੇ ਇਸਨੇ ਮੌਤ ਫੜਾ ਦਿੱਤੀ ਨਹੀਂ ਮਨ ਪਛਾਣਦਾ ਝੂਠੇ ਲਾਲ ਚ ਲੱਗ ਕੇ ਕਰਨਾ ਤਾਂ ਕਰ ਲਿਸ਼ਤੀ ਨਾ ਕਰ ਅੱਜ ਕਰਦਾ ਕੱਲ ਕਰਦਾ ਜਰਾ ਵਿਹਲੇ ਹੋ ਕੇ ਕਰਾਂਗੇ ਕੰਮ ਕਾਰ ਤੋਂ ਵਿਹਲ ਮਿਲੇ ਜਵਾਨ ਹੁੰਦਾ ਖਾਣ ਪੀਣ ਦੀ ਫਿਰ ਬੁੱਢੇ ਹੋ ਕੇ ਕਰਾਂਗੇ ਇੰਨੀਆਂ ਇੰਨੀਆਂ ਜੇ ਬਚਪਨ ਜਵਾਨੀ ਚ ਕਰਾਂਗੇ ਇੰਨੀਆਂ ਜਿਹੀਆਂ ਬੇਅੰਤ ਦਲੀਲਾਂ ਜਿਹੜੀਆਂ ਮਨ ਧੋਖੇ ਦੇ ਕੇ ਤੈਨੂੰ ਇੰਨੀਆਂ ਦਲੀਲਾਂ ਕਢਵਾਉਂਦਾ ਹੈ ਉਹਦਾ ਕਿਹਾ ਨਾ ਮਨ ਹੁਣੀ ਤੇ ਕਮਰ ਕਿਹਾ ਕਰ ਲੈ ਰੋਜ਼ ਦਾ ਆਪਣਾ ਨਿਯਮ ਬਣਾ ਲੈ ਜੇ ਜ਼ਿਆਦਾ ਨਹੀਂ ਕਮ ਸੇ ਕਮ 2.5 ਘੰਟੇ ਰੋਜ਼ ਭਜਨ ਕਰਨ ਦਾ ਸੁਭਾਅ ਬਣਾ ਕਿਉਂਕਿ ਉਮਰ ਤਾਂ ਛਿਨ ਛਿਨ ਕਰਕੇ ਬੀਤਦੀ ਜਾਂਦੀ ਹੈ ਜਿਵੇਂ ਫੁੱਟੇ ਘੜੇ ਦਾ ਪਾਣੀ ਘੜਾ ਫੁੱਟਿਆ ਹੋਵੇ ਪੇੜ ਆਈ ਹੋਵੇ ਪਾਣੀ ਦਾ ਭਰਿਆ ਹੋਵੇ ਉਹਦੇ ਵਿੱਚੋਂ ਬੂੰਦ ਗਿਰਦੀ 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 ਇੱਕ ਦਿਨ ਖਾਲੀ ਹੋ ਜਾਂਦੀ ਇਸੇ ਤਰ੍ਹਾਂ ਸਰੀਰ ਰੂਪੀ ਘੜਾ ਹੈ ਸਾਸਾਂ ਰੂਪੀ ਪੇੜ ਆਈ ਹੋਈ ਗਿਣਵੇਂ ਸਵਾਸ ਇਹਦੇ ਪਾਏ ਹੋਏ ਹਨ 24,000 ਸਾਹ ਰੋਜ਼ ਦਾ ਨਿਕਲ ਜਾਂਦਾ ਹੈ ਜਦੋਂ ਸਾਹ ਪੂਰੇ ਹੋ ਗਏ ਉਸ ਮੌਕੇ ਇਹ ਸਰੀਰ ਜੀਵਾਤਮਾ ਦੇ ਸ਼ਹਿਰ ਸੂਖਮ ਸਰੀਰ ਦੇ ਸ਼ਹਿਰ ਜੀਵਾਤਮਾ ਇਹਦੇ ਵਿੱਚੋਂ ਲਹਿਦਾ ਹੋ ਜਾਏਗਾ ਇਹਨੂੰ ਕੋਈ ਦੱਬਦੇ ਕੋਈ ਫੂਕਦੇ ਕੁਛ ਕਰਦੇ ਇਹ ਨਿਕੰਮਾ ਹੋ ਜਾਂਦਾ ਉਸਦੇ ਆਖਰੀ ਕੀਮੇ ਮਾਂ ਹੈ ਨਿਯਮ ਕਰਕੇ ਕਹਿੰਦੇ ਹਨ ਅਜੇ ਵਕਤ ਹੈ ਝੂਠੇ ਲਾਲ ਛੱਡ ਕੇ ਕ੍ਰਿਸ਼ਨ ਛੱਡ ਕੇ ਪਰਮੇਸ਼ਰ ਦਾ ਭਜਨ ਸਾਹਿਬ ਗੁਰੂ ਜੀ ਧਿਆਨ ਉੱਥੇ ਲੈ ਜਾਓ ਮੂਲੇ ਨਾਲ ਗੱਲ ਕਰਦੇ ਮੂਲਿਆ ਜੇ ਮਰਨਾ ਸੱਚੇ ਤੇ ਜੂਣਾ ਝੂਠਾ ਹੈ ਤੇ ਫਿਰ ਅਗੰਤ ਵਾਸਤੇ ਕਿਉਂ ਨੀ ਕੁਛ ਤਿਆਰੀ ਕਰਦਾ ਗੁਰੂ ਜੀ ਦੇ ਭਜਨਾਂ ਦਾ ਇਹੋ ਜਿਹਾ ਅਸਰ ਉਸਦੇ ਮਨ ਤੇ ਹੋਇਆ ਆਪਣਾ ਸਭ ਕੁਛ ਛੱਡ ਕੇ ਡਾ ਕੇ ਕਾਫ਼ੀ ਦੇਰ ਦਾ ਗੁਰੂ ਜੀ ਨਾਲ ਵਿਚਰ ਰਿਹਾ ਬੜੇ ਕੌਤਕ ਗੁਰੂ ਬਾਬੇ ਦੇ ਦੇਖੇ ਕਿਉਂਕਿ ਗੁਰੂ ਨਾਨਕ ਜੀ 97 ਖੰਡ ਵਿੱਚ ਫਿਰੇ ਬੜੇ ਬੜੇ ਕੌਤਕ ਕੀਤੇ ਨੇ ਬੜੀ ਦੁਨੀਆਂ ਦਾ ਉਧਾਰ ਕੀਤਾ ਇਸਨੇ ਬੜੇ ਬੜੇ ਕੌਤਕ ਗੁਰੂ ਬਾਬੇ ਦੇ ਦੇਖੇ ਇਹ ਮੁਗਲਾ ਮੰਗਿਆ ਸੀ ਅਜੇ ਵਿਆਹ ਨਹੀਂ ਇਹਨੂੰ ਕਰਕੇ ਘਰ ਦੇ ਪਿੱਛੇ ਖਿਆਲ ਕਰਦੇ ਹਨ ਜਾਂ ਤਾਂ ਮੁਗਲਾ ਆ ਜਾਵੇ ਫਕੀਰਾਂ ਨਾਲ ਚਲਾ ਗਿਆ ਸੀ ਉਹਨੂੰ ਵਿਆਹ ਦੀ ਨਹੀਂ ਫਿਰ ਸਿਆਣੀਆਂ ਲੜਕੀਆਂ ਘਰ ਨਹੀਂ ਰੱਖੀਆਂ ਜਾਂਦੀਆਂ ਇਹੋ ਜਿਹਾ ਖਿਆਲ ਕਰਦੇ ਗੁਰੂ ਜੀ ਜਿਹਨਾਂ ਤੋਂ ਤਮਾਮ ਦੁਨੀਆਂ ਦੇ ਦਿਲਾਂ ਦੀ ਕੋਈ ਗੁੱਝੀ ਛਿੱਪੀ ਗੱਲ ਨਹੀਂ ਸੀ ਇੱਕ ਦਿਨ ਠੇਰੀ ਤੇ ਬੈਠੇ ਕਹਿਣੇ ਮੁਗਲਿਆ ਬਈ ਤੈਨੂੰ ਕਰਦੇ ਯਾਦ ਕਰਦੇ ਜਾਂ ਤਾਂ ਆ ਜਾਵੇ ਮੰਗਿਆ ਹੋਇਆ ਤਾਂ ਵਿਆਹ ਕਰ ਨਹੀਂ ਫਿਰ ਆਸ ਮੁਕਾ ਲਈਏ ਲੜਕੀ ਹੋਰ ਕਿਤੇ ਵਿਆਹੀ ਮਰੀ ਜਾਏ ਸਿਆਣੀਆਂ ਲੜਕੀਆਂ ਘਰ ਨਹੀਂ ਰੱਖੀਆਂ ਕਿਉਂ ਕਹਿੰਦੇ ਦੱਸ ਤੇਰੀ ਕੀ ਸਲਾਹ ਹੈ ਕਹਿਣ ਲੱਗਾ ਮਹਾਰਾਜ ਕਿੱਡੀ ਕੁ ਦੂਰ ਹੈ ਇੱਥੋਂ ਸਿਆਲਕੋਟ ਗੁਰੂ ਜੀ ਕਹਿੰਦੇ ਦੂਰ ਤਾਂ ਬਹੁਤ ਹੈ ਜੇ ਤੈਂ ਪਹੁੰਚਣਾ ਤਾਂ ਸਾਥ ਤੈਨੂੰ ਛੇਤੀ ਪਹੁੰਚਾ ਦੇਗਾ ਆਪਣੀ ਦਲੀਲ ਦੱਸ ਕਹਿਣ ਲੱਗਾ ਮਹਾਰਾਜ ਵਿਆਹ ਸ਼ਾਦੀ ਵਾਸਤੇ ਤਾਂ ਮਾਇਆ ਵੀ ਚਾਹੀਦੀ ਮੈਂ ਤਾਂ ਕੁਝ ਕੰਮ ਹੀ ਨਹੀਂ ਕੀਤਾ ਹੈ ਤੁਹਾਡੇ ਨਾਲ ਹੀ ਗੁਰਦਾਰੀ ਫਿਰ ਵਿਆਹ ਸ਼ਾਦੀ ਕਿਵੇਂ ਹੋਏਗਾ ਗੁਰੂ ਜੀ ਕਹਿੰਦੇ ਇਹ ਵੀ ਗੱਲ ਬਣ ਜਾਏਗੀ ਆਪਣੀ ਦਲੀਲ ਤਾਂ ਦੱਸ ਚੁੱਪ ਹੋ ਗਿਆ ਜਾਣਿਆ ਬਿਨੂ ਨਹੀਂ ਜਾਣਾ ਚਾਹੁੰਦਾ ਗੁਰੂ ਜੀ ਕਹਿਣ ਲੱਗੇ ਚੰਗਾ ਐਦੋ ਦੋ ਕਰੋੜਾਂ ਦੇ ਪੱਲੇ ਬਣਦਾ ਉਹ ਸੋਨੇ ਦੇ ਬਣ ਜਾਂਦੇ ਆ ਤੇ ਗੁਰੂ ਜੀ ਬਿਨਾਂ ਅੱਖਾਂ ਮੀਟ ਆਪਣੇ ਘਰ ਦਾ ਧਿਆਨ ਕਰ ਜ਼ਰਾ ਗੁਰੇ ਨੱਥਾਂ ਮੀਟੀਆਂ ਆਪਣੇ ਘਰ ਦਾ ਖਿਆਲ ਕਰਕੇ ਜਾਂ ਇੱਥੇ ਬੈਠਿਆ ਜਾਂ ਆਪਣੇ ਘਰ ਬੈਠਾ ਘਰਦੇ ਬੜੇ ਖੁਸ਼ ਹੋਏ ਬਈ ਮੁੰਡਿਆ ਬੜੀ ਛੇਤੀ ਆ ਗਿਆ ਤੈਨੂੰ ਉਡੀਕ ਦੇ ਬੜੀ ਚੰਗੀ ਹੈ ਵਿਆਹ ਸ਼ਾਦੀ ਹੋ ਗਈ ਫਿਰ ਕੰਮ ਕਾਰ ਕਰਨ ਲੱਗ ਪਿਆ ਤੇ ਸਾਰੇ ਗੱਲ ਘੁੰਮ ਗਈ ਸੀ ਵੀ ਮੁਗਲਾ ਫਕੀਰਾਂ ਨਾਲ ਚਲਾ ਗਿਆ ਸੀ ਬੜੀ ਦੇਰ ਤੱਕ ਉਹਨਾਂ ਨਾਲ ਰਿਹਾ ਬੜੀ ਦੇਰ ਪਿੱਛੋਂ ਮੁੜਿਆ ਤੇ ਘਰਵਾਲੀ ਨੂੰ ਵੀ ਇਸ ਗੱਲ ਦਾ ਪਤਾ ਇਸੇ ਤਰ੍ਹਾਂ ਕਾਫੀ ਦੇਰ ਤੋਂ ਬਾਅਦ ਗੁਰੂ ਨਾਨਕ ਜੀ ਫਿਰ ਉੱਥੇ ਸਿਆਲਕੋਟ ਆਏ ਬਾਹਰ ਕਿਤੇ ਬੈਠ ਗਏ ਮਰਦਾਨਾ ਨੂੰ ਭੇਜਿਆ ਜਾ ਬਈ ਮੁੰਡੇ ਨੂੰ ਬੁਲਾ ਕੇ ਲਿਆ ਮਰਦਾਨਾ ਜਦੋਂ ਆਉਂਦਾ ਦੇਖਿਆ ਉਹਦੇ ਘਰਵਾਲੀ ਨੇ ਲਿਬਾਸ ਦੇਖੇ ਫਕੀਰਾਂ ਦਾ ਸੋਚਿਆ ਫੇਰ ਨਜ਼ਰੇ ਲੈ ਜਾਣੇ ਉਸਨੇ ਮੁੰਡੇ ਨੂੰ ਕਿਹਾ ਤੇ ਲੁਕ ਜਾ ਪਾਸ ਮੈਂ ਕਹਿ ਦੂੰ ਵੀ ਕਰਨੀ ਹੈ ਉਹਦੇ ਤੇ ਫਿਰ ਲੁਕ ਗਿਆ ਮਰਦਾਨੇ ਨੇ ਆ ਕਿਹਾ ਬੀਬੀ ਗੁਰੂ ਜੀ ਬਾਹਰ ਬੈਠੇ ਹਨ ਮੁੰਡੇ ਨੂੰ ਬੁਲਾਉਂਦੇ ਉਹ ਕਹਿੰਦੇ ਬਾਬਾ ਉਹ ਹੈ ਹੀ ਨਹੀਂ ਇੱਥੇ ਸਮਝਿਆ ਮਰਦਾਨਾ ਮੁੰਡਾ ਆ ਕੇ ਕਹਿੰਦੇ ਮਹਾਰਾਜ ਉਹ ਤਾਂ ਹੈ ਕਹਿਣ ਲੱਗੇ ਫਿਰ ਜਾ ਉਹਨੂੰ ਕਹਿ ਗੁਰੂ ਪੀਰਾਂ ਤੋਂ ਮੂੰਹ ਨੂੰ ਪਕਾਉਂਦਾ ਦੁਬਾਰਾ ਫਿਰ ਆਇਆ ਆ ਕਹਿਣ ਬੀਬੀ ਗੁਰੂ ਜੀ ਯਾਦ ਕਰਦੇ ਹਨ ਬੜੀ ਦੂਰੋਂ ਆਏ ਹਨ ਤੇ ਸਾਡੀ ਦੇਸ ਨਾ ਬੜੀ ਦੇਸ ਅੱਗੇ ਕਰ ਰਿਹਾ ਹੈ ਉਸਨੂੰ ਜ਼ਰਾ ਮਿਲ ਜੁਲ ਕੇ ਜਾਈਏ ਇਹਨੂੰ ਕਰਕੇ ਬੁਲਾਉਂਦੇ ਹਨ ਗੱਲ ਪੁੱਛਣੀ ਬਾਬਾ ਉਹ ਤਾਂ ਹੈ ਹੀ ਨਹੀਂ ਇੱਥੇ ਕਹਿਣ ਦੇ ਨਾਮ ਫਿਰ ਮਰਦਾਨੇ ਆ ਕੇ ਇਹ ਗੱਲ ਕਹਿ ਦਿੱਤੀ ਗੁਰੂ ਜੀ ਨੇ ਤੀਜੀ ਵਾਰ ਫਿਰ ਮਰਦਾਨੇ ਨੂੰ ਭੇਜਿਆ ਮਰਦਾਨੇ ਫਿਰ ਉਹਨੂੰ ਕਹਿ ਗੁਰੂ ਸਿਰਫ ਨਹੀਂ ਯੂੰ ਨਹੀਂ ਲੋੜੀਂਦਾ ਹੁੰਦਾ ਅਸੀਂ ਲੈਣ ਨਹੀਂ ਆਏ ਇਹ ਖਿਆਲ ਮਤ ਇਹ ਦਰ ਦਿਲ ਵਿੱਚੋਂ ਕੱਢਦੇ ਲੜਕੀ ਨੂੰ ਕਹਿ ਦੀ ਇਹ ਵੀ ਕਿਹਾ ਪਰ ਨਹੀਂ ਉਹਦੇ ਦਿਲ ਵਿੱਚੋਂ ਨਹੀਂ ਗੱਲ ਉਹਦੇ ਦਿਲ ਚ ਖਿਆਲ ਫਿਰ ਨਾ ਚਲਾ ਜਾ ਸਕੇ ਉਹਨੂੰ ਪਾਤਿਆਂ ਨੇ ਲਿਖੋ ਜਾ ਕੇ ਤੀਜੀ ਵਾਰੀ ਮਰਦਾਨੇ ਨੂੰ ਜੋ ਜਾ ਕੇ ਮਹਾਰਾਜ ਉਹ ਲੜਕੀ ਕਹਿੰਦੀ ਉਹ ਤਾਂ ਹੈ ਹੀ ਨਹੀਂ ਇੱਥੇ ਗੁਰੂ ਜੀ ਕਹਿੰਦੇ ਚੰਗਾ ਜੇ ਹੈ ਹੀ ਨਹੀਂ ਤਾਂ ਬੜਾ ਕਾਲਾ ਨਾਲ ਨਿਕਲਿਆ ਮਰ ਜਦੋਂ ਮਰ ਗਿਆ ਉਹਦੇ ਸੰਬੰਧੀ ਨਜ਼ਦੀਕੀ ਉਹਨੂੰ ਚਾਚੀ ਗੁਰੂ ਜੀ ਦੇ ਅੱਗੇ ਲੈ ਰੱਖ ਗਈ ਗਰੀਬ ਰਾਜ ਆਪਦਾ ਸੇਵਕ ਹੈ ਆਪ ਕਿਰਪਾ ਕਰੋ ਇਹਨੂੰ ਜਿੰਦਾ ਕਰੋ ਕਹਿਣ ਲੱਗੇ ਭਾਈ ਸੇਵਕ ਕਰਕੇ ਤਾਂ ਬੁਲਾਉਂਦੇ ਸਨ ਦੂਜੇ ਨੂੰ ਕੋਈ ਬੁਲਾਉਂਦਾ ਆਪਣਾ ਕਰਕੇ ਬੁਲਾਉਂਦੇ ਸਨ ਤਾਂ ਇਸਨੇ ਕਪਟ ਕੀਤਾ ਤਿੰਨ ਵਾਰੀ ਭੇਜਿਆ ਇਸ ਵਾਰੀ ਵੀ ਨਹੀਂ ਫਿਰ ਘਰ ਬੈਠਿਆ ਹੋਇਆ ਕਿਹਾ ਘਰ ਹੈ ਨਹੀਂ ਫਿਰ ਤਾਂ ਇਹ ਤਾਂ ਹੋਣੀ ਸੀ ਹੁਣ ਤਾਂ ਜਿਹੜਾ ਤੀਰ ਚੱਲ ਗਿਆ ਚੱਲ ਚੁੱਕਿਆ ਜਿਹੜਾ ਤੀਰ ਨਹੀਂ ਜੇ ਪੱਤੇ ਚੋਂ ਨਿਕਲਿਆ ਉਹ ਤਾਂ ਰੋਕਿਆ ਜਾ ਸਕਦਾ ਹੈ ਜਿਹੜਾ ਕਿਲੇ ਵਿੱਚੋਂ ਨਿਕਲਿਆ ਉਹਦਾ ਨਿਸ਼ਾਨ ਤਾਂ ਲੱਗੂ ਜਿਹੜਾ ਬਚਨ ਹੋਗਾ ਨਹੀਂ ਹੁਣ ਮਿਲਦਾ ਇਸ ਕਰਕੇ ਹੁਣ ਨਹੀਂ ਬਸ ਇਹ ਤਾਂ ਪਹਿਲੇ ਤਿੰਨ ਦਫ਼ਾ ਬੁਲਾਇਆ ਇੱਕ ਦਫ਼ਾ ਦੀ ਨਹੀਂ ਇਉਂ ਕਰਕੇ ਹੁਣ ਤਾਂ ਤੇਈ ਜਨਮ ਧਾਰਨੇ ਪੈਣ ਜਦੋਂ ਗੁਰੂ ਜੀ ਕਹਿਣ ਲੱਗੇ ਦਸਵੇਂ ਜਨਮ ਇਸ ਨੂੰ ਤੇਈ ਜਨਮ ਹਜੇ ਪਸ਼ੂ ਪੰਛੀਆਂ ਦੇ ਧਾਰਨ ਕਰੂਗਾ ਸ਼ਾਸਨ ਜਦੋਂ ਇਸ ਪਾਸੇ ਕਿ ਤੇਈ ਜਨਮ ਭੁੱਲਦੇ ਕਾਰਨ ਧਾਰਨੇ ਪੈਂਦੇ ਹਨਾ ਇਉਂ ਫਿਰ ਇਸ ਕਰਕੇ ਮੁੰਡੇ ਨੇ ਤੇਈ ਜਨਮ ਹਜੇ ਧਾਰਨ ਕੀਤੇ ਗੁਰੂ ਤੇ ਬੇਮੁਖ ਦੀ ਹਾਲਤ ਆ ਦਿਨ ਜੇ ਕੋਈ ਗੁਰੂ ਤੇ ਬੇਮੁਖ ਹੋ ਰਹੇ ਦਿਨ ਸਤਿਗੁਰੂ ਮੁਕਤ ਨੂੰ
ਜੇ ਦੁੱਤੇ ਬੇਮੁਖ ਹੋਵੇ ਗੁਰਾਂ ਬਿਨ ਮਿੱਤਰ ਨਾ ਪਾਵੇ ਜੇ ਦੁੱਤੇ ਬੇਮੁਖ ਹੋਵੇ ਗੁਰਾਂ ਬਿਨ ਮਿੱਤਰ ਨਾ ਪਾਵੇ ਸਮੇਂ ਨੂੰ ਸ਼ੇਰਾਂ ਦੇ ਮੁਕਾਬਲੇ
ਇਉਂ ਕਰਕੇ ਪੈਦਲ ਜਾਂਦੇ ਜੰਗਲਾਤ ਬਹੁਤ ਹੀ ਹੁੰਦੇ ਸਨ, ਰਸਤੇ 'ਚ ਰਾਤਾਂ ਕੱਟਣੀਆਂ ਪੈਂਦੀਆਂ, ਰਹਿਣਾ ਪੈਂਦਾ ਸੀ ਜਿੱਥੇ ਰਸਤੇ, ਇਉਂ ਕਰਕੇ ਬੜਾ ਮੁਸ਼ਕਿਲ ਹੁੰਦਾ ਸੀ ਉਹਨੂੰ। ਸਾਹਿਬ ਪੰਡਿਤ ਆਇਆ ਕਾਸ਼ੀ ਤੋਂ ਪੜ੍ਹ ਕੇ, ਉਦੋਂ ਪੁੱਛਿਆ, ਕਹਿਣਗੇ ਹਾਂਜੀ ਹੋ ਸਕਦਾ ਹੈ, ਪਰ ਬੜੀ ਸਮੱਗਰੀ ਦੀ ਲੋੜ ਹੈ, ਲੱਖਾਂ ਰੁਪਏ ਖਰਚ ਹੋਣਗੇ, ਬੜਾ ਲੱਗੂ, ਬੜਾ ਹੋਰ ਸਮਾਨ ਲੱਗੇਗਾ। ਗੁਰੂ ਜੀ ਕਹਿਣ ਲੱਗੇ ਕੋਈ ਗੱਲ ਨੀ, ਖਿਆਲ ਨਾ ਕਰੋ, ਪਰ ਤੁਸੀਂ ਕਰੋ ਸੀ, ਅਸਲ ਇਹਦਾ ਮਤਲਬ ਗੁਰੂ ਜੀ ਦਾ ਅਸਤਿਤਵ ਇੱਛਾ ਸੀ। ਉਹਨੇ ਪਹਿਲੇ ਤਾਂ ਬਹੁਤ ਸਾਰਾ ਜਦੋਂ ਖਰਚ ਕੀਤਾ, ਉਹਦਾ ਖਿਆਲ ਸੀ ਵੀ ਗੁਰੂ ਜੀ ਬਹੁਤ ਸਾਰਾ ਖਰਚ ਕਰ ਕੇ ਡਰ ਜਾਣਗੇ, ਡਰ ਜਾਣਗੇ। ਪਰ ਜਿੱਥੇ ਇੱਕ ਅਕਸ਼ ਮਾਤਾ ਜਦੋਂ ਚਾਹ ਸਾਰੀ ਸੁਣੀ ਬੰਦੇ ਸੋਨਾ ਬਣਾ ਦੇਣ, ਉੱਥੇ ਡਰਦੀ ਤਾਂ ਯੂੰ ਕਰਕੇ ਕਹਿਣ ਲੱਗੇ ਕੋਈ ਗੱਲ ਨੀ, ਜਿੰਨਾ ਖਰਚ ਹੋ ਵੀ ਜੋ ਕੋਈ ਚਾਹੀਦਾ ਸੀ ਤੁਹਾਨੂੰ ਦਿਆਂਗੇ, ਤੁਸੀਂ ਕਰੋ। ਨੈਣੇ ਦੇਵੀ ਜੀ ਨੂੰ ਕਹਿੰਦੇ ਉਹ ਥਾਂ, ਉੱਥੇ ਨੈਣੇ ਜੱਟ ਦੀ ਜ਼ਮੀਨ, ਇਸ ਕਰਕੇ ਉਹਦਾ ਨਾਂ ਨੈਣੇ ਦੇਵੀ। ਉੱਥੇ ਉਸਨੇ ਆਪਣਾ ਇਕਾਂਤ ਥਾਂ ਬਣਾ ਕੇ ਕੁੰਡ ਬਣਾਇਆ, ਹਮਨ ਕੁੰਡ, ਉਹਦੇ ਵਿੱਚ ਆਪਣਾ ਹਮਨ ਵਗੈਰਾ ਕਰਨੀ ਸ਼ੁਰੂ ਕੀਤੀ। ਜਿਹੋ ਜਿਹੇ ਆਦਮੀ ਨੂੰ ਚਾਹੀਦੇ ਸੀ ਸਿਮਰਨ ਵਗੈਰਾ ਰੱਖੇ ਗੁਰੂ ਜੀ ਨੇ, ਜੋ ਸਮਾਨ ਸੀ ਲੱਖਾਂ ਰੁਪਏ ਦਾ ਲੈ ਕੇ ਕਰੀ ਗਿਆ। ਉਸ ਦਿਨ ਗੁਜ਼ਰੇ, ਉਹ ਕਹਿਣ ਲੱਗਾ ਮਹਾਰਾਜ, ਗੁਰੂ ਜੀ ਨੇ ਪੁੱਛਿਆ ਇੰਨਾ ਚਿਰ ਗਿਆ ਬ੍ਰਹਮਣ ਦੇਵਤਾ, ਅਜੇ ਤੁਹਾਡਾ ਦੇਵਤਾ ਸਿੱਧ ਨਹੀਂ ਹੈ, ਗੱਲ ਕੀ ਹੈ? ਕਹਿਣ ਲੱਗਾ ਜੀ ਦੇਵਤਾ ਕੀ ਸਿੱਧ ਹੋਵੇ, ਤੁਸੀਂ ਤਾਂ ਅਜੀਬ ਕਾਰ ਕਰਦੇ ਹੋ, ਸ਼ਿਕਾਰ ਖੇਡਦੇ ਹੋ। ਕਹਿੰਦੇ ਬਸ ਆਹੀ ਗੱਲ ਹੈ, ਇਹ ਰੁਕਾਵਟ ਹੈ। ਹਾਂਜੀ, ਕੈਸੇ ਦੇਵਤਾ ਸਿੱਧ ਹੋ ਸਕਦਾ ਹੈ? ਗੁਰੂ ਜੀ ਉਸ ਮੌਕੇ ਕਾਰ ਖੇਲ ਗਿਆ ਸੀ, ਜੰਗਲੀ ਜੀਵਾਂ ਨੂੰ ਉਹਦੇ ਪਸਾਰ ਕਰਨ ਦਾ ਪ੍ਰਯੋਜਨ ਹੁੰਦਾ, ਉਸ ਮੌਕੇ ਬਹੁਤ ਸਾਰੇ ਪੁਰਾਣੇ ਜਾਨਵਰ ਵੀ, ਨੱਠਣ ਵਾਲੇ ਵੀ, ਗੱਡਾ ਭਰਿਆ ਸੀ। ਇਉਂ ਕਰਕੇ ਉਹਨਾਂ ਸਮੇਂ 'ਚ ਇਹੋ ਜਿਹੇ ਕੁਛ ਹੁੰਦਾ, ਗੱਡਾ ਭਰਿਆ ਸੀ। ਕਹਿਣਗੇ ਤੁਸੀਂ ਤਾਂ ਮਹਾਰਾਜ ਜੀਵ ਤੱਕ, ਕਹਿਣਗੇ ਇਹੀ ਰੁਕਾਵਟ ਹੈ? ਹਾਂ ਮਹਾਰਾਜ। ਕਹਿਣ ਲੱਗੇ ਚੰਗਾ ਬਈ, ਜਿਹੜੇ ਮਰੇ ਹੋ ਉੱਡ ਜਾਓ, ਜਿਉਂਦੇ ਉੱਡਣ ਵਾਲੇ ਉੱਡ ਗਏ, ਦੌੜਨ ਵਾਲੇ ਦੌੜ ਗਏ। ਕਹਿਣਗੇ ਤਾਂ ਹੁਣ ਜਿੰਦਾ ਹੋ ਗਏ, ਹੁਣ ਤਾਂ ਤੁਸੀਂ ਕਰੋ। ਹੈਰਾਨ ਹੋ ਗਿਆ, ਚੁੱਪ ਹੋ ਗਿਆ। ਅਜੇ ਵੀ ਉਹਨੂੰ ਸਮਝ ਗਿਆ ਵੀ ਸਮਰੱਥ ਹੈ, ਸਭ ਕੁਛ ਕਰ ਸਕਦਾ ਹੈ, ਅਜੇ ਆਪਣੀ ਹਿੰਡ ਨਹੀਂ ਛੱਡ ਪਏਗਾ। ਫਿਰ ਕਹਿਣ ਲੱਗਾ ਜੀ ਇਹ ਤਾਂ ਦੇਵਤਾ ਤਾਂ ਕਿਸੇ ਪਵਿੱਤਰ ਆਤਮਾ ਦੀ ਬਲੀ ਚਾਹੁੰਦਾ, ਉਹਦਾ ਖਿਆਲ ਜੀ ਵੀ ਮੈਂ ਸਾਹਿਬਜ਼ਾਦੇ ਨੂੰ ਕਰੂੰਗਾ, ਇੱਥੋਂ ਗੁਰੂ ਜੀ ਚੱਲਦਾ। ਕਹਿਣਗੇ ਫਿਰ ਪੰਡਿਤ ਜੀ ਆਪ ਤੋਂ ਪਵਿੱਤਰ ਆਤਮਾ ਹੋਰ ਕੌਣ ਹੋ ਸਕਦਾ, ਕੱਲ੍ਹ ਨੂੰ ਤੁਹਾਡੀ ਉਹ ਬਲੀ ਦੇਵਾਂਗੇ। ਜਦੋਂ ਇੰਨੀ ਗੱਲ ਕਹੀ, ਰਾਤ ਨੂੰ ਪਤਾ ਨੀ ਪੰਡਿਤ ਜੀ ਕਿੱਧਰ ਨੂੰ ਪੱਤਰਾ ਲਾ ਜੀ। ਇਉਂ ਕਰਕੇ ਗੁਰੂ ਜੀ ਨੇ ਫਿਰ ਦੂਸਰੇ ਦਿਨ ਜਿਤਨੀ ਸਮੱਗਰੀ ਪਈ ਸੀ ਉੱਥੇ ਪਹੁੰਚੇ ਤੇ ਪੰਡਿਤ ਹੰਡੇ, ਤੇ ਜਿਤਨੀ ਸਮੱਗਰੀ ਪਈ ਸੀ ਤਲੱਕ ਕੇ ਹਮਨ ਕੁੰਡ ਦੇ ਵਿੱਚ ਸਿੱਟ ਦਿੱਤੀ ਗਿਆ। ਬੜਾ ਬੂਟਾ ਉੱਚਾ ਉੱਠਿਆ, ਲੋਕ ਕਹਿਣ ਲੱਗੇ ਲਓ ਜੀ ਦੇਵੀ ਜੀ। ਪਤਾ ਜਿਹੜੇ ਸਮਰੱਥ ਪੁੱਛਣ ਨੂੰ ਦੇਵੀ ਦੇਵਤਾ ਉਹਦੇ ਚਰਨਾਂ ਦੀ ਸੇਵਾ ਕਰਕੇ ਉੱਥੋਂ ਕੋਈ ਸ਼ਕਤੀ ਹਾਸਲ ਕਰਦਾ, ਉਹਨੂੰ ਇਹ ਕਰਨ ਦੀ ਕੀ ਲੋੜ? ਅਣਜਾਣ ਆਦਮੀਆਂ ਦਾ ਇਹ ਕਥਨ ਤੇ ਖਿਆਲ ਹੈ, ਸਮਰਥ ਕਿਹੜਾ ਹੈ? ਮਰਿਆਂ ਨੂੰ ਜਿਉਂਦੇ ਕਰ ਸਕਦਾ, ਦੇਵੀ ਦੇਵਤਾ ਦੇ ਚਰਨ ਦੇ ਰਜ ਹੁੰਦੇ ਹਨ। ਇਉਂ ਕਰਕੇ ਗੁਰੂ ਜੀ ਦਾ ਸ਼ਿਕਾਰ ਹੱਥ ਖੇਡਣਾ ਸੀ, ਜਿਹੜਾ ਮਰਿਆਂ ਨੂੰ ਜਿੰਦੇ ਕਰਦੇ ਉਹ ਲਤਾ ਦੁਨੀਆਂ ਜੀਵਾਂ ਦਾ ਉਧਾਰ ਕਰਨਾ ਸੀ। ਸ਼ਰਾਰਤ ਹੋਏਗੀ, ਦੇਖੋ ਨਾ ਇੱਕ ਦਫ਼ਾ ਗੁਰੂ ਦਸਮ ਪਾਤਸ਼ਾਹ ਦਾ ਦਰਬਾਰ ਲੱਗਿਆ, ਇੱਕੋ ਇੱਕ ਕਲੰਦਰ ਆ ਗਿਆ ਰਿਛ, ਤਮਾਸ਼ਾ ਕਰਨ ਵਾਲਾ ਰਿਛ ਲੈ ਤਮਾਸ਼ਾ ਦਿਖਾਇਆ ਉਸਨੇ। ਕੀਤੀ ਹੈ ਭਾਈ, ਕੀਤੀ ਹੈ ਗੁਰੂ ਜੀ ਦਾ ਚਮਰ ਕਰ ਰਿਹਾ ਸੀ। ਕਹਿਣਗੇ ਕੀਤੀ ਹੈ ਪਛਾਣਨਾ ਕੌਣ? ਨਹੀਂ ਮਹਾਰਾਜ। ਕਹਿਣਗੇ ਤੇਰਾ ਪਿਤਾ ਹੈ। ਇਹ ਸੁਣ ਕੇ ਕਹਿਣਗਾ ਮਹਾਰਾਜ, ਮੇਰਾ ਪਿਤਾ ਤਾਂ ਆਪਦੇ ਪਿਤਾ ਦੇਵਰਾਜ ਮਹਾਰਾਜ ਦੀ ਸੇਵਾ ਕਰਦਾ ਹੁੰਦਾ। ਕਹਿੰਦੇ ਇਹ ਰਿਸ਼ ਦੀ ਜੋਨੀ ਪੈ ਗਿਆ, ਜੇ ਇੰਨੀਆਂ ਜੋਨੀਆਂ ਮਿਲੀਆਂ ਸੇਵਾ ਕਰਨ, ਮੈਂ ਕਿਉਂ ਤੁਹਾਡੀ ਸੇਵਾ ਕਰੂੰਗਾ? ਫਿਰ ਗੁਰੂ ਜੀ ਕਹਿਣ ਲੱਗੇ ਸੇਵਾ ਦਾ ਫਲ ਤਾਂ ਨਹੀਂ ਹੈ, ਇਹ ਤਾਂ ਕਿਸੇ ਗਲਤੀ ਦਾ ਫਲ ਹੈ, ਇਹਦਾ ਗਲਤੀ ਦਾ ਫਲ ਹੈ, ਸੇਵਾ ਦਾ ਫਲ ਤਾਂ ਬਹੁਤ ਉੱਤਮ ਹੈ, ਸੁੱਖ ਹੈ, ਮੁਕਤ ਹੈ। ਇਹ ਸੁਣ ਕੇ ਕਹਿਣ ਲੱਗੇ ਫਿਰ ਮਹਾਰਾਜ ਕੀ ਗਲਤੀ ਕੀਤੀ? ਕਹਿਣ ਲੱਗੇ ਭਾਈ, ਤੇਰਾ ਪਿਤਾ ਗੁਰਦੇਵ ਮਹਾਰਾਜ ਦੇ ਪ੍ਰਾਪਤ ਸਾਹਿਬ ਵਰਤਾਇਆ ਕਰਦਾ, ਸਿੱਧਾ ਸਾਡਾ ਜ਼ਿਮੀਂਦਾਰ, ਲੇਕਿਨ ਬੜਾ ਭਜਨੀਕ ਸੀ, ਆਪਣਾ ਗੱਡਾ ਲਈ ਜਾਂਦਾ। ਉਹ ਕਹਿਣ ਲੱਗਾ ਹੁਣ ਭਾਵੇਂ ਕੀਰਤਨ ਤਾਂ ਹੋ ਚੁੱਕਿਆ, ਤੇ ਪ੍ਰਸ਼ਾਦ ਲੈ ਜਾਈਏ, ਇਹ ਤਾਂ ਉੱਤਮ ਵਸਤ ਪ੍ਰਸ਼ਾਦ ਛੱਕ ਕੇ ਮਨ ਨੂੰ ਪਵਿੱਤਰਤਾ ਮਿਲਦੀ ਹੈ, ਇਸ ਭਾਵਨਾ ਨਾਲ ਹੀ ਪ੍ਰਸ਼ਾਦ ਲੈਣਾ ਚਾਹੀਦਾ। ਇਉਂ ਕਰਕੇ ਪ੍ਰਸ਼ਾਦ ਲਈ, ਗੱਡਾਸਰਾ ਆ ਕੇ ਪਿੱਛੇ ਦੇ ਕੇ ਆਇਆ, ਆ ਕੇ ਕਹਿੰਦੇ ਬਾਬਾ ਜੀ ਮੈਨੂੰ ਪੁੱਛਾ ਦਿਓ, ਪੈਰ ਜਿਹੜਾ ਜਰਾ ਮੇਰੇ ਅੜਬ ਹਨ, ਕਿਤੇ ਸੋਚਣਾ ਜਾਣ ਦਾ ਨੁਕਸਾਨ ਹੋ ਜਾਏ। ਉਹ ਖੜਾ ਖੜਾ ਹੀ ਕਹਿੰਦਾ, ਪੈਰ ਇਸ ਨੇ ਖਿਆਲ ਨਾ ਕੀਤਾ। ਫਿਰ ਉਸਨੇ ਦੋ ਤਿੰਨ ਦਫ਼ਾ ਕਿਹਾ, ਬਾਬਾ ਜੀ ਮੇਰੇ ਪੈਰ ਜਰਾ ਅੜਬਨ ਹੈ, ਐਸਾ ਨਾ ਹੋਵੇ ਕਿਤੇ ਗੱਡਾ ਲੈ ਕੇ ਡੱਟ ਜਾਣ ਦਾ, ਸਾਰਾ ਸਮਾਨ ਰੁੜ ਜੂਗਾ, ਮੈਨੂੰ ਬੜੀ ਖਿੱਚ ਲੱਗਦੀ, ਪ੍ਰਸ਼ਾਦ ਛੇਤੀ ਦੇ। ਤੀਜੀ ਦਫ਼ਾ ਉਸਨੇ ਫਿਰ ਕਿਹਾ, ਬਾਬਾ ਜੀ ਪ੍ਰਸ਼ਾਦ, ਕਹਿੰਦਾ ਕਿਉਂ ਰਿਸ਼ਵਾ ਨੂੰ ਟੱਪਣ ਲੱਗਿਆ, ਬੈਠ ਜਾ ਪ੍ਰਸ਼ਾਦ ਮਿਲ ਜਾਏਗਾ। ਜਦੋਂ ਇਹ ਜਿਹੀ ਗੱਲ ਕਹੀ ਉਹ ਤਕਲੀਫ ਆਦਮੀ ਉਦੋਂ ਉਹਦੇ ਬੈਲ ਕੋਲ ਤੇ ਕਹਿੰਦੇ ਚੰਗਾ ਰਿਛ ਬਣ ਜਾ, ਉਸਦੇ ਸ਼ਰਾਬ ਨਾਲ ਰਿਛ ਹੋਇਆ। ਤਾਂ ਰਿਛ ਸੇਵਾ ਦਾ ਫਲ ਰਿਛ ਹੋਣਾ ਨਹੀਂ ਹੁੰਦਾ, ਇਉਂ ਕਰਕੇ ਹੁਣ ਉਹ ਜਿਹੜੀ ਸੇਵਾ ਕੀਤੀ ਹੈ ਉਹਦਾ ਫਲ ਇਸ ਨੂੰ ਮਿਲਣਾ। ਕਹਿੰਦੇ ਪ੍ਰਸ਼ਾਦ ਦਿਓ, ਰਿਛੂ ਨੇ ਜਦੋਂ ਪ੍ਰਸ਼ਾਦ ਦਿੱਤਾ ਉਹਦਾ ਸਰੀਰ ਅੰਤ ਹੋ ਗਿਆ, ਉਹ ਦੀਰੂ ਚਲੀ ਗਈ। ਜਦੋਂ ਰਿਛ ਮਰ ਗਿਆ ਉਹ ਕਲੰਦਰ ਰੋਣ ਲੱਗ ਗਏ, ਕਹਿੰਦੇ ਮਹਾਰਾਜ ਮੇਰਾ ਬੜਾ ਨੁਕਸਾਨ ਹੋ ਗਿਆ, ਨਹੀਂ ਤਾਂ ਰੋਜੀ ਇਸ ਦੇ ਆ ਗਏ ਸੀ, ਇਹ ਮੈਂ ਤਮਾਸ਼ਾ ਦਿਖਾ ਕੇ ਆਪਣਾ ਰੋਜੀ ਕਮਾਉਂਦਾ ਸੀ। ਗੁਰੂ ਕਹਿੰਦੇ ਇਸ ਨੂੰ ਮਾਇਆ ਦੇ ਭਾਈ ਹੋ ਦਿੱਤਾ ਜੀ, ਅਸੀਂ ਆਪਣੇ ਸ਼ਕਰੀ ਕਲਿਆਣ ਤੁਹਾਡੀ ਇਹਦੇ ਹੱਥਾਂ ਨਹੀਂ ਰੱਖਣਾ ਸੀ, ਇਸ ਨੂੰ ਇਸੇ ਕਰਕੇ ਇਸ ਨੂੰ ਇੱਥੇ ਬੁਲਾਇਆ ਸੀ। ਫਿਰ ਉਹ ਕਰਕੇ ਸਾਹ ਸਿੰਘ ਗੁਰੂ ਜੀ ਦਾ ਇਹੋ ਜਿਹੀ ਦੁੱਖ ਪ੍ਰਾਪਤ ਕਰਨਾ ਸੀ, ਇਹ ਜੀਵਨ ਦਾ ਉਦਾਰ ਸੀ। ਇਸੀ ਤਰ੍ਹਾਂ ਗੁਰੂ ਜੀ ਚਲੇ ਜਾ ਰਹੇ ਹਨ, ਉਧਰੋਂ ਅਨੰਦਪੁਰ ਸਾਹਿਬ ਤਾਂ ਹੌਲੀ ਹੌਲੀ ਇਸ ਰਸਤੇ ਆਦਮੀ ਦੇ ਵਿੱਚ ਇਸ ਰਸਤੇ ਜਾ ਰਹੇ ਨੇ ਸੰਗਣੇ ਸਾਹਿਬ। ਰਸਤੇ ਦੇ ਵਿੱਚ ਇੱਕ ਪਰਾਹੀ ਦਾ ਦਰਖਤ ਹੈ, ਉਹਦੇ ਉੱਪਰ ਕਾਂ ਦਾ ਆੜਣਾ ਹੈ, ਦੋ ਬੱਚੇ ਕਾਂ ਕਾਂ ਦੇ ਹਨ, ਇੱਕ ਬੱਚਾ ਨੂੰ ਅੱਡ ਅੱਡ ਕੇ ਬਾਹਰ ਨੂੰ ਕਾਂ ਕਰਕੇ ਬਾਹਰ ਨੂੰ ਆਉਂਦਾ ਹੈ, ਦੂਜੀ ਨੇ ਘੋੜਾ ਫੜਾ ਦਾ ਪਿੱਛੇ ਉਹ ਘੋੜਿਆਂ 'ਤੇ ਆ ਰਹੇ ਨੇ। ਭਾਈ ਧਰਮ ਸਿੰਘ ਨੂੰ ਕਹਿੰਦਾ, ਭਾਈ ਧਰਮ ਸਿੰਘ ਆ ਜਿਹੜਾ ਮੂੰਹ ਅੱਡ ਅੱਡ ਆਉਂਦਾ ਹੈ ਕਾਂ ਦਾ ਬੱਚਾ, ਇਹਦਾ ਦੜ ਮਰੋੜ ਦੇ। ਮੰਨਿਆ ਸਿੱਖ ਨੇ ਗੁਰੂ ਦਾ ਧਰਮ ਬਣ ਗਿਆ। ਕਹਿੰਦੇ ਕਿ ਮਹਾਰਾਜ ਸਿੱਖਾਂ ਨੇ ਕਿਹਾ ਕੀ ਫਾਇਦਾ ਹੋਇਆ, ਕਹਿੰਦੇ ਛੋਟੇ ਜਿਹੇ ਜਾਨਵਰ ਕਮਰੋੜ ਦਾ ਮਾਰ। ਕਹਿੰਦੇ ਨਹੀਂ ਭਾਈ, ਆਪਣੇ ਸਿੱਖ ਦੀ ਕਲਿਆਣ ਕੀਤੀ ਹੈ, ਇਹ ਪਿਛਲੇ ਜਨਮ ਦਾ ਸਿੱਖ ਸੀ ਸਾਡਾ, ਇਹਦੀ ਵਾਰਤਾ ਸੁਣਾਓ। ਕਹਿਣੇ ਜੇ ਇਹ ਪਿਛਲੇ ਜਨਮ ਦੇ ਵਿੱਚ ਖਰਾਬ ਸ਼ਰਾਬ ਬਤਾਉਣਾ ਹੁੰਦਾ ਸੀ। ਇਸੇ ਤਰ੍ਹਾਂ ਕੋਈ ਪ੍ਰੇਮੀ ਪ੍ਰਸ਼ਾਦ ਲੈਣ ਵਾਸਤੇ ਆਇਆ, ਉਸਨੂੰ ਕਿਹਾ ਸੀ ਉਹਦੇ ਪਾਸ ਸਮਾਨ ਗੱਡਾ ਪੇਡਾ ਕੋਈ ਚੀਜ਼ ਹੋਣੀ ਹੈ, ਖੜਾ ਕਰਕੇ ਆਇਆ ਵੀ ਛੇਤੀ ਮੈਂ ਪ੍ਰਸ਼ਾਦ ਲੈ ਜਾਂ, ਅਤੇ ਕਹਿ ਰਿਹਾ ਬਾਬਾ ਜੀ ਪ੍ਰਸ਼ਾਦ ਦਿਓ ਪ੍ਰਸ਼ਾਦ ਦਿਓ। ਇਹਨੇ ਸੁਣਿਆ ਨਾ, ਕਈ ਦਫ਼ਾ ਕਿਹਾ, ਜਦੋਂ ਉਹਦਾ ਗੱਡਾ ਗੁੱਡਾ ਤੁਰ ਪਿਆ ਫਿਰ ਕਹਿਣ ਲੱਗੇ, ਬਾਬਾ ਜੀ ਪ੍ਰਸ਼ਾਦ ਦਿਓ ਛੇਤੀ ਮੇਰਾ ਗੱਡਾ ਤੁਰ ਪਿਆ। ਕਹਿੰਦੇ ਕਿਉਂ ਕਾਂ ਕਾਂ ਲਾਈਏ, ਉਹ ਕਹਿਣ ਲੱਗਾ ਚੰਗਾ ਫਿਰ ਕਾਂ ਬਣ ਗਿਆ, ਉਹਦੇ ਸਰਾਫ ਨਾਲ ਕਾਂ ਬਣਿਆ। ਇਹ ਉਸਦੀ ਗਲਤੀ ਦਾ ਫਲ ਸੀ, ਜਿਹੜੀ ਸੇਵਾ ਕੀਤੀ ਸੀ ਉਹਦਾ ਫਲ ਮਿਲਿਆ ਉਹਨੇ ਬਚੀ। ਜੋ ਗੁਰੂ ਜੀ ਦਾ ਸ਼ਿਕਾਰ ਆ ਤੇ ਖੇਡਣਾ ਜੀਵਨ ਦਾ ਉਧਾਰ ਕਰਨਾ ਜੀ, ਇਤਨੀ ਅਨੇਕਾਂ ਅਜੇ ਜਦੋਂ ਸ਼ਿਕਾਰ ਘਾਟ ਗੁਰੂ ਜੀ ਉੱਧਰ ਪਹੁੰਚੇ, ਸ਼ਿਕਾਰ ਪਹੁੰਚੇ ਸ਼ਿਕਾਰ ਘਾਟ ਕਿੱਥੇ, ਉੱਥੇ ਸ਼ਹਿਰ ਦਾ ਸ਼ਿਕਾਰ ਕੀਤਾ, ਸਿੱਖਾਂ ਨੇ ਪੁੱਛਿਆ ਮਹਾਰਾਜ ਇਹਦੀ ਹਕੀਕਤ ਦੱਸੋ। ਕਹਿਣ ਲੱਗੇ ਇਹ ਭਾਈ ਹੁਸ਼ਿਆਰਪੁਰ ਵਾਲਾ ਬੰਦਾ, ਗੁਰੂ ਨਾਨਕ ਜੀ ਨੇ ਤਿੰਨ ਦਫ਼ਾ ਬੁਲਾਇਆ ਨਹੀਂ ਆਇਆ। ਜਦੋਂ ਫਿਰ ਗੁਰੂ ਨਾਨਕ ਜੀ ਨੇ ਕਿਹਾ ਇਹਦੇ ਘਰ ਵਾਲੀ ਤਾਂ ਹੈ ਹੀ ਨਹੀਂ, ਚੰਗੇ ਕਹਿੰਦੇ ਹੈ ਹੀ ਨਹੀਂ, ਇਹਨੂੰ ਸੱਪ ਲੜ ਗਿਆ ਮਰ ਗਿਆ, ਸੱਪੜੇ ਤੇ ਫਿਰ ਮੂਹਰੇ ਲੈਰ ਕੇ ਗੁਰੂ ਜੀ ਅੱਗੇ। ਕਹਿਣ ਲੱਗੇ ਮਹਾਰਾਜ ਕਿਰਪਾ ਕਰੋ, ਆਪ ਸਿੱਖਿਆ ਬਖਸ਼ੋ। ਕਹਿਣ ਲੱਗੇ ਭਾਈ ਹੁਣ ਤਾਂ ਗੀਤ ਚੱਲ ਗਿਆ, ਜਿਹੜਾ ਚੱਲ ਗਿਆ ਹੁਣ ਤਾਂ ਜੋ ਹੋਣਾ ਸੀ ਹੋ ਚੁੱਕਿਆ ਹੈ, ਪਰ ਬੇਮੁਖਤਾਈ ਦਾ ਫਲ ਇਸ ਨੂੰ ਕਈ ਜਨਮ ਇਹ ਜੇ ਪਸ਼ੂ ਪੰਛੀ ਦੇ ਤਾਰਨੇ ਪੈਣੇ ਹਨ, ਦਸਵੇਂ ਜਾਮੇ ਆਪਣਾ ਸਿੱਖ ਜਾਣ ਕੇ ਬਖਸ਼ਾਂਗੇ। ਸਾਹਿਬ ਜੀ ਜੋ ਦਿਨ ਹੋਏਗਾ ਉਦੋਂ ਅਸੀਂ ਚੱਲਿਆ, ਹੁਣ ਇਹ ਬੈਠੂ ਕਿਉਂ ਇਸ ਪਾਸੇ ਆ ਕੇ ਵੀ ਕਈ ਆ ਕੇ ਹੋਰ ਦੁਨੀਆਂ ਵਿੱਚ ਫਿਰਨਾ ਪੈਂਦਾ। ਲੋਕ ਜਿਹੜੇ ਪੁਨਰ ਜਨਮ ਨਹੀਂ ਮੰਨਦੇ ਇਹ ਗੱਲਾਂ ਸਿੱਧ ਕਰਦੀਆਂ, ਪੁਨਰ ਜਨਮ ਹੈ, ਜਨਮ ਵਾਸਤਾ ਅਨੁਸਾਰ ਹੈ, ਦੁਨੀਆਂ ਵਿੱਚ ਜਾਣਾ ਹੁੰਦਾ ਹੈ, ਇਸ ਕਰਕੇ ਸੰਭਵ ਚੱਲਣਾ ਯੋਗ ਹੈ। ਔਰ ਯਾਨੀ ਮਾਨਸ ਦੇ ਇਸ ਵਾਸਤੇ ਮਿਲਿਆ ਹੈ ਜਿਹੜਾ ਘੱਟ ਲਵੇ। ਆਇਓ ਨਾ ਲੈਣ ਪ੍ਰਾਣੀ ਆਇਓ, ਆਇਓ ਨਾ ਲੈਣ ਪ੍ਰਾਣੀ ਆਇਓ।
Yeah.
ਸੱਤ ਚੁਰਾਸੀ ਲੱਖ ਜਾਣ ਦਾ ਜਿਹੜਾ ਕੱਟ ਚੁੱਕਾ ਹੈ ਮਨੁੱਖ ਦੇ ਪ੍ਰਾਪਤ ਹੋ ਗਈ। ਇਹ ਪ੍ਰਭੂ ਪ੍ਰਾਪਤੀ ਵਾਸਤੇ ਖੁੱਲ੍ਹਾ ਦਰਵਾਜ਼ਾ ਹੈ, ਜਾ ਕੇ ਇਹ ਲਾਹਾ ਕੱਟਣਾ ਪਰਾ ਨਹੀਂ ਤਾਂ ਆਇਓ ਲਾਹਾ ਲੈਣ ਲੱਗਾ ਟੁੱਕੜੇ ਸਤਮੁਖੀ ਚੱਲੀ। ਹਾਂ, ਕਿੰਨਾ ਕੰਮਾਂ ਵਿੱਚ ਲੱਗ ਗਿਆ। ਹਾਂ, ਆਪਣੇ ਅਸਲੀ ਰਸਤੇ ਨੂੰ ਛੋੜ ਕੇ ਗਲਤ ਰਸਤੇ ਪਕੜ ਲਏ, ਉਮਰ ਉਸਦੀ ਰਾਤ ਤਾਂ ਖਤਮ ਹੁੰਦੀ ਚਲੀ ਜਾ ਰਹੀ। ਜਦੋਂ ਉਮਰ ਉਸਦੀ ਰਾਤ ਖਤਮ ਹੋ ਗਈ, ਮਤਰੂਪੀ ਛੜਿਆ ਅਤੇ ਵਾਚਨਾ ਅਨੁਸਾਰ ਕਰਮਾਂ ਅਨੁਸਾਰ ਪਤਾ ਨਹੀਂ ਕਿਹੜੀ ਬਣਦੀ ਜਾ ਰਹੀ। ਸਾਡੇ ਵਾਸਤੇ ਪਹਿਲੇ ਪਹਿਲੇ ਬਹੁਤ ਕੁਛ ਬਣ ਸਕਦਾ ਹੈ। ਇਸ ਵਾਸਤੇ ਗੁਰੂ ਜੀ ਕਹਿੰਦੇ ਨੇ, ਤਾਂ ਨਹੀਂ ਤੂੰ ਮਨ ਉੱਤੇ ਧਾਰ ਕੇ ਵਾਹਿਗੁਰੂ ਦੇ ਨਾਮ ਦਾ ਲਾਹਾ ਕਰਨ ਵਾਸਤੇ ਆਇਆ ਹੈ। ਇਸਦੀ ਸਿੱਖਿਆ ਸਤਸੰਗ ਤੋਂ ਹੀ ਮਿਲੇ, ਜਿਵੇਂ ਦੁਨਿਆਵੀ ਵਿਦਿਆਵਾਂ ਦੀ ਪ੍ਰਾਪਤੀ ਦੁਨਿਆਵੀ ਸਕੂਲਾਂ ਕਾਲਜਾਂ ਰਾਹੀਂ ਨਹੀਂ ਹੁੰਦੀ ਹੈ, ਇਸੀ ਤਰ੍ਹਾਂ ਪਰਮਾਰਥਕ ਵਿਦਿਆ ਦੀ ਪ੍ਰਾਪਤੀ ਪਰਮਾਰਥਕ ਸੂਝਬੂਝ ਸਤਸੰਗ ਦੁਆਰਾ ਹੀ ਪ੍ਰਾਪਤ ਹੋਇਆ ਕਰਦੀ ਹੈ। ਕਰਕੇ ਮੁੱਖ ਸਾਧਨ ਸਤਸੰਗ ਤੇ ਮਿਲ ਸਾਧ ਸੰਗਤ ਸਾਡੇ ਕੇਵਲ
ਧੰਨ ਹੈ ਗੁਰੂ।